ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਪਰਮ ਸਨਮਾਨ ਦੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਗਰੀਬ ਨਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਵਾਸਤੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ, ਔਰ ਵੱਡਿਆਂ ਭਾਗਾਂ ਵਾਲੇ ਪ੍ਰਾਣੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ। ਸਾਡੀ ਅਰਦਾਸ ਦੇ ਬੋਲ ਵਚਨ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਔਰ ਇਸ਼ਨਾਨ। ਇਹ ਦਾਤ ਸੰਸਾਰ ਵਿੱਚ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਹਰ ਸਿੱਖ ਸਤਿਗੁਰੂ ਕੋਲੋਂ ਮੰਗਦਾ ਹੈ ਕਿ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ, ਮਿਹਰ ਕਰੋ, ਰਹਿਮਤ ਕਰੋ, ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਔਰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਦਾਤ ਬਖਸ਼ਿਸ਼ ਕਰੋ। ਔਰ ਨਿਤਾਨੇਮ ਇਹ ਅਰਦਾਸ ਸਾਰੇ ਸੰਸਾਰ ਵਿੱਚ ਜਿੱਥੇ ਜਿੱਥੇ ਕੋਈ ਵੀ ਗੁਰਸਿੱਖ ਬੈਠਾ ਹੈ, ਦੋਨੋਂ ਸਮੇਂ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਕਰਦਾ ਹੈ, ਇਹ ਦਾਤ ਮੰਗਦਾ ਹੈ। ਸਤ ਸੰਗਤ ਜੀ, ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਪਾਏ ਅਰੋਗਾ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮਨ ਵੀ ਅਰੋਗ ਹੋ ਜਾਂਦਾ ਹੈ ਔਰ ਤਨ ਵੀ ਅਰੋਗ ਰੋਗਾਂ ਤੋਂ ਰਹਿਤ ਹੋ ਜਾਂਦਾ ਹੈ। ਐਡੀ ਵੱਡੀ ਮਹਾਨ ਸ਼ਕਤੀ ਇਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਇਹ ਦਾਤ, ਇਹ ਫਲ ਪ੍ਰਾਪਤ ਹੋ ਜਾਂਦਾ ਹੈ ਜੀਵਨ ਦੇ ਅੰਦਰ। ਜਿੱਥੇ ਤਨ ਦਾ ਰੋਗ ਹੋਣਾ ਕਈ ਵਾਰੀ ਇੰਨਾ ਕਠਿਨ ਹੋ ਜਾਂਦਾ ਕਿ ਬੰਦਾ ਦੁਨੀਆਂ ਤੋਂ ਸਾਰੇ ਇਲਾਜ ਕਰਾ ਕਰਾ ਕੇ ਹਾਰ ਹੰਭ ਕੇ ਥੱਕ ਜਾਂਦਾ, ਤਨ ਵੀ ਕਈ ਵਾਰੀ ਪੂਰਾ ਅਰੋਗ ਨਹੀਂ ਹੁੰਦਾ। ਭਾਵੇਂ ਅੱਜ ਦੇ ਸਮੇਂ ਵਿੱਚ ਬੜੇ ਵੱਡੇ ਸਾਧਨ ਇਲਾਜ ਦੁਨੀਆਂ ਦੇ ਅੰਦਰ ਵਿਕਸਿਤ ਹੋ ਚੁੱਕੇ ਹੈ ਔਰ ਵੱਡੇ ਵੱਡੇ ਦੁਨੀਆਂ ਭਰ ਦੇ ਡਾਕਟਰ ਵੀ ਰਾਤ ਦਿਨ ਖੋਜ ਵਿੱਚ ਲੱਗੇ ਹੋਏ ਹਨ, ਪਰ ਫਿਰ ਵੀ ਵਾਹਿਗੁਰੂ ਪਰਮੇਸ਼ਰ ਦੀ ਐਸੀ ਕੋਈ ਖੇਡ ਹੈ, ਕੌਤਕ ਹੈ ਉਸ ਦੇ ਕਿ ਐਸੀਆਂ ਬਿਮਾਰੀਆਂ ਦੁਨੀਆਂ ਦੇ ਵਿੱਚ ਹਨ ਜਿਨ੍ਹਾਂ ਦਾ ਕੋਈ ਅਜੇ ਤੱਕ ਇਲਾਜ ਵੀ ਨਹੀਂ ਪੂਰਾ ਲੱਭ ਸਕੇ। ਦੁਨੀਆਂ ਭਰ ਦੇ ਡਾਕਟਰ ਅਤੇ ਸਿਆਣੇ ਲੋਕ, ਪਰ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਐਸਾ ਦਰ ਹੈ, ਐਸਾ ਅੰਮ੍ਰਿਤ ਸਰੋਵਰ ਹੈ ਜਿੱਥੇ ਅੰਮ੍ਰਿਤ ਜਲ ਦਾ ਚੁਲਾ ਲੈਣ ਦੇ ਨਾਲ, ਅੰਮ੍ਰਿਤ ਜਲ ਦੇ ਨਾਲ ਇਸ਼ਨਾਨ ਕਰਨ ਨਾਲ ਸਾਰੇ ਰੋਗ, ਸਾਰੀਆਂ ਵਿਆਧੀਆਂ ਇੱਕ ਖਿਨ ਵਿੱਚ ਦੂਰ ਹੋ ਜਾਂਦੀਆਂ ਹਨ ਔਰ ਮਨ ਵੀ ਅਰੋਗ ਹੋ ਜਾਂਦਾ। ਮਨ ਨੂੰ ਵੀ ਬੜੇ ਤਰ੍ਹਾਂ ਦੇ ਰੋਗ ਲੱਗੇ ਹੈ, ਹਉਮੈ ਦਾ ਰੋਗ ਵੀ ਲੱਗਾ ਹੈ, ਈਰਖਾ ਦਵੈਸ਼ ਦਾ ਰੋਗ ਵੀ ਲੱਗਾ ਹੈ, ਅਭਿਮਾਨ ਦਾ ਰੋਗ ਵੀ ਲੱਗਾ ਹੈ, ਵਿਕਾਰਾਂ ਦੀਆਂ ਮੈਲਾਂ ਦੇ ਰੋਗ ਵੀ ਲੱਗੇ ਹੋਏ ਹੋਏ ਹਨ। ਪਰ ਜਿਹੜਾ ਪ੍ਰਾਣੀ ਪੂਰੀ ਸ਼ਰਧਾ ਪੂਰੇ ਪ੍ਰਪੱਕ ਨਿਸ਼ਚੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਇਸ਼ਨਾਨ ਕਰ ਲੈਂਦਾ, ਉਹਨਾਂ ਨੂੰ ਸਤਿਗੁਰੂ ਜੀ ਮਨ ਦੀ ਅਰੋਗਤਾ ਵੀ ਬਖਸ਼ਿਸ਼ ਕਰਦੇ ਹਨ। ਸੋ ਐਸਾ ਮਹਾਨ ਸ਼ਕਤੀਆਂ ਦਾ ਦਰ ਹੈ, ਬਰਕਤਾਂ ਦਾ ਦਰ ਹੈ, ਰਹਿਮਤਾਂ ਦਾ ਦਰ ਹੈ, ਬਖਸ਼ਿਸ਼ਾਂ ਦਾ ਦਰ ਹੈ, ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਦਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅੱਜ ਪਰਮ ਪਵਿੱਤਰ ਸ਼੍ਰੀ ਮੁਖ ਵਾਕ ਅੰਮ੍ਰਿਤ ਵੇਲੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਹਨ। ਔਰ ਇਹ ਸ਼੍ਰੀ ਮੁਖ ਵਾਕ ਧਨਾਸਰੀ ਰਾਗਣੀ ਅੰਦਰ ਚੌਥੇ ਗੁਰਦੇਵ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ। ਜਿੱਥੇ ਦਰਸ਼ਨ ਇਸ਼ਨਾਨ ਦੀ ਦਾਤ ਪ੍ਰਾਪਤ ਹੋ ਰਹੀ ਹੈ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਾਨੂੰ ਸਤਸੰਗਤ ਦੀ ਵੀ ਦਾਤ ਮਿਲ ਰਹੀ ਹੈ, ਸਤਸੰਗਤ ਕਰਨ ਦਾ ਵੀ ਸੁਭਾਗ ਪ੍ਰਾਪਤ ਹੋ ਰਿਹਾ। ਔਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਆਪਾਂ ਸਤਸੰਗਤ ਦੇ ਵਿੱਚ ਜੁੜ ਕੇ ਬੈਠੇ ਹਾਂ। ਇਸ ਨਾਲ ਉੱਤਮ ਮਾਰਗ ਹੋਰ ਸੰਸਾਰ ਦੇ ਅੰਦਰ ਕੋਈ ਨਹੀਂ ਹੋ ਸਕਦਾ ਜਿਹੜਾ ਸਾਨੂੰ ਸਤਸੰਗਤ ਦਾ ਇਹ ਮਾਰਗ ਪ੍ਰਾਪਤ ਹੋਇਆ ਸਤਿਗੁਰੂ ਜੀ ਦੇ ਦਰ ਤੋਂ। ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਵੱਡਿਆਂ ਭਾਗਾਂ ਵਾਲੇ ਜਗਿਆਸੂ ਪ੍ਰਾਣੀ ਵਾਹਿਗੁਰੂ ਦੇ ਦਰਸ਼ਨਾਂ ਦੇ ਪਿਆਸੇ ਹੈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਦਰਸ਼ਨਾਂ ਦੀ ਵੇਦਨ ਬਿਰਹੋਂ ਦੀ ਪੀੜਾ ਹੈ, ਔਰ ਜਿਹੜੇ ਵਾਹਿਗੁਰੂ ਪਰਮੇਸ਼ੁਰ ਉੱਤੇ ਪੂਰਨ ਭਰੋਸਾ ਅਤੇ ਵਿਸ਼ਵਾਸ ਰੱਖਦੇ ਹੈ, ਉਹ ਸਾਰਾ ਨਿਰਣਾ ਸਤਿਗੁਰੂ ਜੀ ਅੱਜ ਦੇ ਸ਼੍ਰੀ ਮੁਖ ਵਾਕ ਦੇ ਅੰਦਰ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਆਏ ਹੋਏ ਸ਼੍ਰੀ ਮੁਖ ਵਾਕ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਧਨਾਸਰੀ ਰਾਗਨੀ ਅੰਦਰ ਚੌਥੇ ਗੁਰਦੇਵ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਸਤਿਗੁਰੂ ਜੀ ਮੇਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸ਼ਾਹ ਔਰ ਪਾਤਸ਼ਾਹ ਕਹਿ ਕੇ ਸੰਬੋਧਨ ਕਰ ਰਹੇ ਹਨ ਕਿ ਹੇ ਮੇਰੇ ਪਾਤਸ਼ਾਹ, ਮੈਂ ਤੇਰੇ ਦਰ ਤੋਂ ਤੇਰੇ ਦਰਸ਼ਨਾਂ ਦੀ ਦਾਤ ਮੰਗਦਾ ਹਾਂ। ਹੇ ਸੱਚੇ ਪਾਤਸ਼ਾਹ, ਜੇ ਕਰਕੇ ਮੈਂ ਸਾਨੂੰ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਅਕਾਲ ਪੁਰਖ ਦੇ ਦਰਸ਼ਨ ਹੋ ਜਾਣ ਜੀਵਨ ਦੇ ਅੰਦਰ, ਤਾਂ ਸਾਨੂੰ ਜੀਵਨ ਦੇ ਵਿੱਚ ਅਸਲੀ ਆਨੰਦ ਅਸਲੀ ਸੁੱਖ ਪ੍ਰਾਪਤ ਹੋ ਜਾਏਗਾ। ਇੱਕ ਤਾਂ ਸਾਧ ਸੰਗਤ ਦੀ ਸਰਗੁਣ ਸਰੂਪ ਦੇ ਦਰਸ਼ਨ ਹੈ, ਇੱਕ ਸਤ ਚਿਤ ਆਨੰਦ ਵਾਹਿਗੁਰੂ ਪਰਮੇਸ਼ਰ ਨਿਰਾਕਾਰ ਦੇ ਦਰਸ਼ਨ ਹੈ। ਕਈ ਵੇਰੇ ਮੇਰਾ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦਾ ਆਪਣੇ ਪਿਆਰਿਆਂ ਦਾ ਵਿਸ਼ਵਾਸ ਪੱਕਾ ਕਰਨ ਵਾਸਤੇ ਕਿ ਮੇਰੇ ਭਗਤਾਂ ਦਾ ਨਿਸ਼ਚਾ ਨਾ ਡੋਲ ਜਾਏ, ਭਰੋਸੇ ਨੂੰ ਆਂਚ ਨਾ ਆ ਜਾਏ, ਤਾਂ ਉਹ ਵਾਹਿਗੁਰੂ ਪਰਮੇਸ਼ਰ ਸਰਗੁਣ ਰੂਪ ਦੇ ਵਿੱਚ ਦਰਸ਼ਨ ਦੇ ਕੇ ਆਪਣੇ ਭਗਤਾਂ ਦੀ ਪਿਆਸ ਮੇਟ ਦਿੰਦਾ, ਉਹਨਾਂ ਦੀ ਇੱਛਾ ਪੂਰੀ ਕਰਦਾ ਹੈ। ਪਰ ਸਾਧ ਸੰਗਤ ਜੀ ਉਹ ਜਿਹੜੇ ਦਰਸ਼ਨ ਹੁੰਦੇ ਹੈ ਉਹ ਝਲਕ ਮਾਤਰ ਦਰਸ਼ਨਾਂ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਵੇਂ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਪਿਆਸੇ ਰਾਜਾ ਸ਼ਿਵਨਾਭ ਜੀ ਸੰਗਲਾ ਦੀਪ ਦੇ ਰਹਿਣ ਵਾਲੇ ਜਦੋਂ ਭਾਈ ਮਨ ਸੁਖ ਸ਼ਾਹੂਕਾਰ ਦੀ ਸੰਗਤ ਇਹ ਸੰਗਲਾ ਦੀਪ ਦੇ ਰਾਜੇ ਨੂੰ ਪ੍ਰਾਪਤ ਹੋਈ ਤਾਂ ਸ਼ਿਵਨਾਭ ਦੇ ਅੰਦਰ ਐਸਾ ਪ੍ਰੇਮ ਪੈਦਾ ਹੋਇਆ, ਐਸੀ ਪ੍ਰੇਮ ਦੀ ਲਹਿਰ ਉੱਠਦੀ ਹੈ, ਬਿਰਛਾਂ ਦੇ ਪਾਸ ਜਾ ਕੇ ਪੁਕਾਰਦਾ ਹੈ ਕਿ ਇਹ ਜੰਗਲ ਦੇ ਬਿਰਛੋ, ਹੈ ਬਾਗ ਦੇ ਬਗੀਚੇ ਦੇ ਬਿਰਛੋ, ਮੈਨੂੰ ਦੱਸੋ ਤਾਂ ਸਹੀ ਕਿ ਉਹ ਸਮਾਂ ਕਦੋਂ ਆਏਗਾ ਮੈਂ ਆਪਣੇ ਪਿਆਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਲਵਾਂਗਾ। ਉਹ ਘੜੀ ਕਦੋਂ ਆਏਗੀ ਜਦੋਂ ਮੈਂ ਵੱਡਿਆਂ ਭਾਗਾਂ ਵਾਲਾ ਬਣ ਸਕਾਂਗਾ। ਕਦੇ ਅਸਮਾਨ ਨੂੰ, ਗਗਨ ਨੂੰ ਸੰਬੋਧਨ ਹੋ ਕੇ ਪੁਕਾਰਦਾ ਹੈ ਕਿ ਇਹ ਗਗਨ, ਇਹ ਅਸਮਾਨ, ਮੇਰਾ ਮਾਰਗ ਦਰਸ਼ਨ ਕਰਕੇ ਮੈਂ ਆਪਣੇ ਪਿਆਰੇ ਸਤਿਗੁਰੂ ਦੇ ਦਰਸ਼ਨ ਕਦੋਂ ਕਰਾਂਗਾ। ਕਦੇ ਧਰਤੀ ਨੂੰ ਵੀ ਪੁਕਾਰ ਕਰਕੇ ਅਰਦਾਸ ਕਰਦਾ ਹੈ ਕਿ ਇਹ ਧਰਤੀ ਮਾਤਾ, ਮੈਨੂੰ ਇੰਨਾ ਕੁ ਤਾਂ ਦੱਸ ਦੇ ਕਿ ਕਦੋਂ ਤੇਰੇ ਉੱਤੇ ਆ ਕੇ ਦੋ ਜਹਾਨ ਦੇ ਵਾਲੀ ਸਤਿਗੁਰੂ ਦੇ ਚਰਨ ਪੈਣਗੇ ਔਰ ਮੈਂ ਉਹਨਾਂ ਚਰਨਾਂ ਦੇ ਉੱਤੇ ਆਪਣਾ ਮਸਤਕ ਰੱਖ ਕੇ ਵੱਡਿਆਂ ਭਾਗਾਂ ਵਾਲਾ ਬਣ ਸਕਾਂਗਾ। ਕਦੇ ਕਦੇ ਇੰਨਾ ਵਿਛੋੜੇ ਦੇ ਵਿੱਚ ਬੇਬਲ ਹੋ ਜਾਂਦਾ, ਜਦੋਂ ਹਵਾ ਰੁਮਕਦੀ ਹੈ, ਚੱਲਦੀ ਹੈ ਤਾਂ ਹਵਾ ਨੂੰ ਸੰਬੋਧਨ ਕਰਕੇ ਆਖਦਾ ਕਿ ਇਹ ਪੌਣ ਕਿਤੇ ਤੋਂ ਧੰਨ ਗੁਰੂ ਨਾਨਕ ਸਾਹਿਬ ਦੀ ਛੋਹ ਲੈ ਕੇ ਮੇਰੇ ਪਾਸ ਆ ਜਾਏ ਔਰ ਮੇਰੇ ਤਨ ਨੂੰ, ਮੇਰੇ ਬਦਨ ਨੂੰ ਪਿਆਰੇ ਗੁਰੂ ਨਾਨਕ ਸਾਹਿਬ ਦੀ ਉਹ ਛੋਹ ਦਾ ਬੁੱਲਾ ਲੱਗ ਜਾਏ ਔਰ ਮੇਰਾ ਤਨ ਔਰ ਮਨ ਜਿਹੜਾ ਠੰਡਾ ਠਾਰ ਹੋ ਜਾਏ। ਕਦੇ ਸੂਰਜ ਚੜ੍ਹੇ ਨੂੰ ਵੇਖ ਕੇ ਪੁਕਾਰਦਾ ਕਿ ਇਹ ਸੂਰਜ ਦੇਵਤਾ, ਕੋਈ ਐਸੀ ਕਿਰਨ ਮੇਰੇ ਤੱਕ ਵੀ ਭੇਜ ਜਿਹੜੀ ਕਿਰਨ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਸਪਰਸ਼ ਹੋ ਕੇ ਮੇਰੇ ਹਿਰਦੇ ਨੂੰ ਆ ਕੇ ਛੋਹ ਸਕੇ, ਪਰਸ ਸਕੇ। ਕਦੇ ਰਾਤ ਪੈਂਦੀ ਹੈ, ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ, ਸੰਗਤ ਜੀ ਦਰਸ਼ਨਾਂ ਦੇ ਪਿਆਸਿਆਂ ਦੀ ਬੇਬਲਤਾ ਵਿਦਵਾਨਾਂ ਨੇ ਬੜੀ ਸੁੰਦਰ ਕਥਨ ਕੀਤੀ ਹੈ। ਆਸਕਾਰਾ ਨਵ ਨਿਸ਼ਾਨੀ ਹੈ ਪਿਸਰ, ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖੁਆਬਿਸ਼ ਹਰਾਮ, ਇੰਤਜਾਰੀ ਬੇਕਰਾਰੀ ਦਸਤ ਸਰ। ਵਾਹਿਗੁਰੂ ਦੇ ਜਿਹੜੇ ਪ੍ਰੇਮੀ ਹੁੰਦੇ ਹੈ ਨਾ, ਜਿਨ੍ਹਾਂ ਦੀ ਅਵਸਥਾ ਗੁਰਬਾਣੀ ਵਿੱਚ ਵੀ ਦੱਸੀ ਹੈ, ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਦ, ਬਾਝ ਪਿਆਰੇ ਆਪਣੇ ਬਿਰਹੀ ਨਾ ਤੀ ਰੋਧ। ਵਿਛੋੜੇ ਵਾਲਿਆਂ ਦੇ ਅੰਦਰ ਓਨਾ ਚਿਰ ਧੀਰਜ ਨਹੀਂ ਆਉਂਦੀ, ਸ਼ਾਂਤੀ ਨਹੀਂ ਆਉਂਦੀ, ਜਿੰਨਾ ਚਿਰ ਉਹਨਾਂ ਨੂੰ ਆਪਣੇ ਪਿਆਰੇ ਸਤਿਗੁਰੂ ਦਾ ਦੀਦਾਰ ਨਹੀਂ ਹੋ ਜਾਂਦਾ। ਫਰੀਦ ਸਾਹਿਬ ਜੀ ਨੇ ਕਿੰਨੀ ਬੇਬਲਤਾ ਦੇ ਨਾਲ ਬਿਰਹੋਂ ਦੀ ਅਵਸਥਾ ਦਾ ਆਪ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਫਰੀਦਾ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜੇ ਤਨ ਬਿਰਹ ਨਾ ਉਪਜੈ ਸੋ ਤਨ ਜਾਨ ਮਸਾਨ। ਸਤਿਗੁਰੂ ਵੀ ਫਰਮਾਨ ਕਰਦੇ ਹੈ, ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਤ, ਜਾਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਇਹ ਵਾਹਿਗੁਰੂ ਦੇ ਪ੍ਰੇਮੀਆਂ ਦੀ ਐਸੀ ਅਵਸਥਾ ਹੁੰਦੀ ਹੈ। ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਕਹਿੰਦੇ ਇਹ ਬੰਦੇ ਜੇ ਪਰਮੇਸ਼ਰ ਦੇ ਪਿਆਰਿਆਂ ਦੀਆਂ ਨਿਸ਼ਾਨੀਆਂ ਵੇਖਣੀਆਂ ਹਨ, ਦੁਨੀਆਂ ਵਿੱਚ ਕਿਤੇ ਭਾਲਣਾ ਕਿ ਪਿਆਰੇ ਦੇ ਵਿਛੋੜੇ ਵਿੱਚ ਵਾਹਿਗੁਰੂ ਦੇ ਜਿਹੜੇ ਪ੍ਰੇਮੀ ਆ ਉਹਨਾਂ ਦੀ ਹਾਲਤ ਕੀ ਆ, ਉਹਨਾਂ ਦੀਆਂ ਨਿਸ਼ਾਨੀਆਂ ਕੀ ਹਨ, ਤਾਂ ਉਹਨਾਂ ਦੀਆਂ ਨਿਸ਼ਾਨੀਆਂ ਤੂੰ ਪਰਖ ਲਈ, ਜਿਨ੍ਹਾਂ ਵਿੱਚੋਂ ਨੌ ਗੁਣ, ਨੌ ਨਿਸ਼ਾਨੀਆਂ ਤੈਨੂੰ ਨਜ਼ਰ ਆ ਜਾਣ, ਸਮਝ ਲਈ ਕਿ ਉਹ ਵਾਹਿਗੁਰੂ ਦੇ ਪਿਆਰੇ ਹੈ, ਪਰਮੇਸ਼ਰ ਦੇ ਪ੍ਰੇਮੀ ਹਨ। ਆਹ ਸਰਦੋ, ਜਦੋਂ ਉਹਨਾਂ ਦੇ ਅੰਦਰ ਵਾਹਿਗੁਰੂ ਦੇ ਪਿਆਰ ਦੀ ਖਿੱਚ ਪੈਂਦੀ ਹੈ ਨਾ, ਤਾਂ ਵਿਛੋੜੇ ਵਿੱਚ ਉਹਨਾਂ ਦੇ ਸਾਹ ਜਿਹੜੇ ਹੈ ਸਰਦ ਬਿਲਕੁਲ ਠੰਡੇ ਠਾਰ, ਭਾਵ ਉਹਨਾਂ ਨੂੰ ਹੋਕੇ ਲੈਂਦੇ ਹਾਂ, ਠੰਡੇ ਸਾਹ ਠੰਡੇ ਠੰਡੇ ਹੋਕੇ ਜੀਵਨ ਵਿੱਚ ਭਰਦੇ ਹੈ। ਹੋਕਾ ਭਰਨਾ ਇਹ ਸਭ ਤੋਂ ਦੁਖਦਾਇਕ ਅਵਸਥਾ ਦਾ ਪ੍ਰਤੀਕ ਹੋਇਆ ਕਰਦਾ ਸੰਗਤ ਜੀ। ਹੋਕਾ ਬੰਦਾ ਉਦੋਂ ਲੈਂਦਾ ਜਦੋਂ ਅਤਿਅੰਤ ਦੁੱਖ ਦੇ ਵਿੱਚ ਗ੍ਰਸਿਆ ਹੋਇਆ ਹੋਵੇ, ਔਰ ਵਾਹਿਗੁਰੂ ਦੇ ਪਿਆਰੇ ਉਸ ਪਰਮੇਸ਼ਰ ਦੀ ਯਾਦ ਵਿੱਚ ਠੰਡੇ ਹੋਕੇ ਭਰਦੇ ਹੈ। ਰੰਗ ਜਰਦੋ ਬੰਦਿਆ, ਦੁਨੀਆਂ ਦੇ ਪਦਾਰਥ ਖਾ ਕੇ ਤੇਰੇ ਚਿਹਰੇ 'ਤੇ ਲਾਲੀਆਂ ਟਪਕਦੀਆਂ ਹਨ, ਪਰ ਵਾਹਿਗੁਰੂ ਦੇ ਪਿਆਰਿਆਂ ਦਾ ਜਿਹੜਾ ਰੰਗ ਹੈ ਨਾ, ਉਹ ਬਿਲਕੁਲ ਜਰਦ ਨਾਮ ਹੁੰਦਾ ਪੀਲੇ ਦਾ, ਪੀਲਾ ਭੂਕ ਰੰਗ ਪੈ ਜਾਂਦਾ, ਉਹਨਾਂ ਦਾ ਖੂਨ ਸੁੱਕ ਜਾਂਦਾ, ਕਿਉਂਕਿ ਉਹਨਾਂ ਨੂੰ ਕਿਸੇ ਪਦਾਰਥ ਦੇ ਖਾਣ ਦੀ, ਕਿਸੇ ਪਦਾਰਥ ਦੇ ਰਸ ਵਿੱਚੋਂ ਆਨੰਦ ਲੈਣ ਦੀ ਕੋਈ ਇੱਛਾ ਨਹੀਂ ਰਹਿ ਜਾਂਦੀ। ਇਸ ਕਰਕੇ ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਅੱਖਾਂ ਉਹਨਾਂ ਦੀਆਂ ਹਮੇਸ਼ਾ ਵਿਛੋੜੇ ਦੇ ਵਿੱਚ ਵੈਰਾਗ ਦੇ ਜਲ ਨਾਲ ਤਰਬ ਤਰ ਬਣੀਆਂ ਰਹਿੰਦੀਆਂ ਹਨ, ਅੱਖਾਂ ਦੇ ਵਿੱਚੋਂ ਕਦੇ ਅੱਥਰੂ ਨਹੀਂ ਸੁੱਕਦੇ ਹਨ ਉਹਨਾਂ ਦੇ, ਕੰਮ ਗੁਪਤ ਨੂੰ ਬੋਲਣਾ ਵੀ ਉਹਨਾਂ ਦਾ ਕੰਮ ਹੋ ਜਾਂਦਾ ਘੱਟ ਜਾਂਦਾ ਹੈ, ਕੰਮ ਖੁਰਦ ਨੂੰ ਖਾਣਾ ਵੀ ਬਿਲਕੁਲ ਕੰਮ ਘੱਟ ਜਾਂਦਾ ਹੈ, ਥੋੜ੍ਹਾ ਹੋ ਜਾਂਦਾ ਹੈ। ਖੁਆਇਸ਼ ਹਰਾਮ, ਆਰਾਮ ਕਰਨਾ ਸੌਣਾ ਤਾਂ ਉਹਨਾਂ ਲਈ ਹਰਾਮ ਹੈ, ਨੀਂਦ ਤਾਂ ਉਹਨਾਂ ਨੂੰ ਆਉਂਦੀ ਨਹੀਂ ਕਦੇ, ਉਡੀਨੀ 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 ਕਬ ਘਰ ਆਵੇਗੀ। ਇਸ ਕਰਕੇ ਸੋਣਾ ਵੀ ਉਹਨਾਂ ਨੂੰ ਹਰਾਮ ਹੈ, ਮਿਲ ਬਿਲਵੇ ਨਾ ਹੀ ਸੰਤੋਖਾ, ਐਸੀ ਅਵਸਥਾ ਹੈ। ਇੰਤਜ਼ਾਰੀ, ਉਡੀਕ ਲੱਗੀ ਰਹਿੰਦੀ ਹੈ, ਇੰਤਜ਼ਾਰ ਹੈ ਕਿ ਕਦੋਂ ਤੇਰੇ ਦਰਸ਼ਨ ਹੋਣਗੇ ਹੇ ਸੱਚੇ ਪਾਤਸ਼ਾਹ। ਬੇਕਰਾਰੀ, ਅੱਠਵੀਂ ਨਿਸ਼ਾਨੀ ਬੇਭਰੋਸਕੀ ਵੀ ਕਦੇ ਕਦੇ ਮਨ ਵਿੱਚ ਆ ਜਾਂਦੀ ਹੈ। ਧੰਨ ਬਾਬਾ ਫਰੀਦ ਸਾਹਿਬ ਜੀ, ਤਪ ਕਰਦੇ ਕਰਦੇ ਸਰੀਰ ਸੁੱਕਾ ਪਿੰਜਰ ਬਣ ਜਾਂਦਾ ਸੰਗਤ ਜੀ, ਪੰਛੀ ਜਿਹੜੇ ਹੈ ਨਾ ਉਹਨਾਂ ਨੂੰ ਸੁੱਕਾ ਪਿੰਜਰ ਵੇਖ ਕੇ ਠੁੰਗੇ ਮਾਰ ਮਾਰ ਕੇ ਉਹਨਾਂ ਦਾ ਮਾਸ ਚੂੰਡ ਚੂੰਡ ਕੇ ਖਾਣ ਲੱਗ ਜਾਂਦੇ ਹੈ। ਔਰ ਫਰੀਦ ਸਾਹਿਬ ਜੀ ਦੇ ਜਦੋਂ ਅੱਖਾਂ ਨੂੰ ਖਾਣ ਵਾਸਤੇ ਕਾਂ ਆਉਂਦੇ ਹੈ ਨਾ ਠੁੰਗੇ ਮਾਰ ਕੇ ਖਾਣ ਵਾਸਤੇ, ਉਹ ਚਮਕਦੀਆਂ ਦਿਖਾਈ ਦਿੰਦੀਆਂ, ਤਾਂ ਸਾਧ ਸਿੰਘ ਜੀ ਉਸ ਵਕਤ ਫਰੀਦ ਸਾਹਿਬ ਕਹਿੰਦੇ ਆ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹਦੇ ਨੈਨਾ ਮਤ ਸੁਹੋ ਪਿਰ ਦੇਖਣ ਕੀ ਆਸੇ ਕਾਮੋ, ਮੇਰੇ ਸਰੀਰ ਰੂਪ ਕਰਮ ਤੋਂ ਢੂੰਡ ਢੂੰਡ ਕੇ ਲੱਭ ਲੱਭ ਕੇ ਮਾਸ ਤੁਸੀਂ ਖਾ ਲਿਆ, ਪਰ ਦੇਖਿਓ ਕਿਤੇ ਮੇਰੇ ਦੋ ਜਿਹੜੇ ਦੀਦੇ ਨੇਤਰ ਹੈ ਨਾ ਇਹਨਾਂ ਨੂੰ ਨਾ ਅਜੇ ਖਾਇਓ, ਕਿਉਂਕਿ ਮੈਨੂੰ ਅਜੇ ਪਿਆਸ ਹੈ ਕਿ ਮੇਰਾ ਪਿਆਰਾ ਮੈਨੂੰ ਦਰਸ਼ਨ ਦੇਵੇਗਾ। ਮੈਨੂੰ ਆਸ ਲੱਗੀ ਹੋਈ ਹੈ ਕਿ ਜ਼ਰੂਰ ਮੈਨੂੰ ਦਰਸ਼ਨ ਦੇਵੇਗਾ। ਔਰ ਦਸਤ ਸਰ, ਨੌਵੀਂ ਨਿਸ਼ਾਨੀ ਹੈ, ਆਪਣਾ ਸਿਰ ਹੱਥਾਂ ਵਿੱਚ ਲੈ ਕੇ ਝੂਰਦੇ ਰਹਿੰਦੇ ਹੈ, ਐਸੀ ਸਾਧ ਸੰਗਤ ਦੀ ਵੈਰਾਗਵਾਨਾਂ ਦੀਆਂ ਇਹ ਨੌ ਨਿਸ਼ਾਨੀਆਂ ਹਨ। ਭਾਈ ਰਾਜਾ ਜਿਹੜਾ ਸ਼ੁਭ ਨਾਗ, ਉਹਦੀ ਹਾਲਤ ਵੀ ਐਸੀ ਹੈ, ਰਾਤ ਪੈਂਦੀ ਹੈ ਚੰਦਰਮਾ ਦੀਆਂ ਕਿਰਨਾਂ ਨੂੰ ਆਵਾਜ਼ਾਂ ਮਾਰ ਕੇ ਪੁੱਛਦਾ ਕਿ ਇਹ ਚੰਦਰਮਾ ਕੋਈ ਐਸੀ ਕਿਰਨ ਤੇਰੇ ਕੋਲ ਹੈ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਛੋਹ ਕੇ ਆਈ ਹੋਵੇ, ਜਿਸ ਦਾ ਸਪਰਸ਼ ਮੈਨੂੰ ਪ੍ਰਾਪਤ ਹੋ ਜਾਏ। ਐਸੀ ਬੇਵਲਤਾ ਵਾਲੀ ਅਵਸਥਾ ਹੈ। ਔਰ ਸੱਚੇ ਪਾਤਸ਼ਾਹ ਫਿਰ ਜਦੋਂ ਰਾਜਾ ਸ਼ਿਵਨਾਭ ਕੀਰਤਨ ਕਰਦਿਆਂ ਅਰਦਾਸ ਕਰਦਿਆਂ ਕਰਦਿਆਂ ਵਿਸ਼ੁੱਧ ਹੋ ਕੇ ਡਿੱਗ ਪੈਂਦਾ ਹੈ, ਸੇਵਾਦਾਰ ਜਲ ਦੇ ਛੱਟੇ ਮਾਰ ਕੇ ਫਿਰ ਸੁਰਤ ਵਿੱਚ ਲਿਆਉਂਦੇ ਹੈ, ਫਿਰ ਹੱਥ ਜੁੜ ਜਾਂਦੇ ਹਨ। ਐਸੀ ਬੇਵਲਤਾ ਐਸਾ ਵਿਛੋੜਾ ਜਦੋਂ ਮਨ ਵਿੱਚ ਪੂਰਨ ਰੂਪ ਦੇ ਵਿੱਚ ਭਰ ਜਾਂਦਾ ਹੈ ਫਿਰ ਮੇਰੇ ਚੋਧੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜਾ ਕੇ ਰਾਜੇ ਸ਼ਿਵ ਨਾਭ ਨੂੰ ਦਰਸ਼ਨ ਦੇ ਕੇ ਨਦਰ ਨਦਰ ਨਿਹਾਲ ਕਰ ਦਿੰਦੇ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਪਿਆਸੀ ਮਾਤਾ ਭਾਗ ਭਰੀ ਕਸ਼ਮੀਰ ਵਿੱਚੋਂ ਸ੍ਰੀ ਨਗਰ ਦੇ ਰਹਿਣ ਵਾਲੇ ਹੱਥੀ ਸਾਧ ਸੰਗਤ ਦੀ ਰੋਂ ਦਾ ਸੂਤ ਕੱਤ ਕੇ ਸਤਿਗੁਰਾਂ ਲਈ ਵਸਤਰ ਤਿਆਰ ਕਰਦੇ ਹੈ ਔਰ ਉਹ ਵਸਤਰ ਜਦੋਂ ਤਿਆਰ ਹੋ ਜਾਂਦੇ ਹੈ ਤਾਂ ਜਿੱਥੇ ਵੀ ਛੇਵੇਂ ਪਾਤਸ਼ਾਹ ਜੀ ਦੀ ਦੱਸ ਪੈਂਦੀ ਹੈ ਉੱਥੇ ਸਾਰੇ ਵਸਤਰ ਜੋੜਾ ਵਸਤਰਾਂ ਦਾ ਸਾਰਾ ਲੈ ਕੇ ਸਤਿਗੁਰਾਂ ਦੇ ਆ ਕੇ ਦਰਸ਼ਨ ਕਰਦੇ ਹੈ ਹੁਣ ਬਿਰਧ ਅਵਸਥਾ ਹੋ ਜਾਂਦੀ ਹੈ ਵਸਤਰ ਤਿਆਰ ਹੋ ਜਾਂਦੇ ਹੈ ਪਰ ਰੋਜ਼ਾਨਾ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਅਰਦਾਸਾਂ ਕਰਦੀ ਹੈ ਅਰਦਾਸ ਕਰਦਿਆਂ ਕਰਦਿਆਂ ਵੈਰਾਗ ਦੇ ਵਿੱਚ ਜਾਮਾ ਭਿੱਜ ਜਾਂਦਾ ਨੇਤਰਾਂ ਦੇ ਵਿੱਚੋਂ ਐਸਾ ਵੈਰਾਗ ਦਾ ਪ੍ਰਵਾਹ ਚੱਲਦਾ ਅਰਦਾਸਾਂ ਕਰਦੀ ਹੈ ਮੇਰੇ ਮਾਲਕ ਹੇ ਚੋਡੀ ਪ੍ਰੀਤਮ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਸਰਬ ਵਿਆਪਕ ਹੋ ਸਾਰਿਆਂ ਦੇ ਹਿਰਦੇ ਦੀ ਵੇਦਨਾ ਨੂੰ ਜਾਣਨ ਵਾਲੇ ਹੋ ਕਿਰਪਾ ਕਰੋ ਹੇ ਸੱਚੇ ਸਾਈਂ ਮੈਥੋਂ ਤੁਰਿਆ ਨਹੀਂ ਜਾਂਦਾ ਮੈਨੂੰ ਇੱਥੇ ਆ ਕੇ ਨਿਵਾਜ ਦਿਓ ਮੇਰੀ ਅਖੀਰਲੀ ਜ਼ਿੰਦਗੀ ਦੀ ਇਹ ਭੇਟਾ ਪ੍ਰਵਾਨ ਕਰ ਲਓ ਸੱਚੇ ਪਾਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਘੋੜੇ ਨੂੰ ਅੱਡੀ ਲਾ ਕੇ ਤੁਰੰਤ ਸ੍ਰੀਨਗਰ ਕਸ਼ਮੀਰ ਵਿੱਚ ਪਹੁੰਚ ਜਾਂਦੇ ਹੈ ਅਤੇ ਮਾਤਾ ਅਜੇ ਅਰਦਾਸ ਹੀ ਕਰ ਰਹੀ ਹੁੰਦੀ ਹੈ ਸਾਹਮਣੇ ਜਾ ਕੇ ਖਲੋ ਜਾਂਦੇ ਹੈ ਔਰ ਬਚਨ ਕਰਦੇ ਮਾਤਾ ਭਾਗ ਭਰੀ ਤੇਰੀ ਬੇਨਤੀ ਸੁਣ ਕੇ ਆ ਗਏ ਹਾਂ ਕਰ ਲੈ ਦਰਸ਼ਨ ਮਨ ਦੀ ਤ੍ਰਿਪਤੀ ਪ੍ਰਾਪਤ ਕਰ ਲੈ ਐਸਾ ਸਤਿਗੁਰੂ ਸਰਗੁਣ ਰੂਪ ਦੇ ਵਿੱਚ ਦਰਸ਼ਨਾਂ ਦੀ ਝਲਕ ਬਖਸ਼ ਕੇ ਆਪਣੇ ਪਿਆਰਿਆਂ ਨੂੰ ਆਨੰਦਿਤ ਕਰ ਦਿੰਦੇ ਹੈ ਆਗਰੇ ਦੀ ਧਰਤੀ ਦੀ ਰਹਿਣ ਵਾਲੀ ਧੰਨ ਮਾਤਾ ਜੱਸੀ ਸਾਧ ਸੰਗਤ ਜੀ ਆਗਰੇ ਸ਼ਹਿਰ ਵਿੱਚ ਕਦੇ ਤੁਹਾਨੂੰ ਜਾਣ ਦਾ ਸਮਾਂ ਮਿਲੇ ਤਾਂ ਲੋਹਾ ਮੰਡੀ ਦੇ ਬਾਜ਼ਾਰ ਦੇ ਵਿੱਚ ਇੱਕ ਛੋਟਾ ਜਿਹਾ ਸਥਾਨ ਹੈ ਗੁਰਦੁਆਰਾ ਇਮਲੀ ਸਾਹਿਬ ਇੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਬਾਲਾ ਮਰਦਾਨਾ ਜੀ ਨਾਲ ਹਨ ਸਤਿਗੁਰਾਂ ਦੇ ਇੱਥੇ ਚਰਨ ਪਾਏ ਹੈ ਔਰ ਇੱਥੇ ਇੱਕ ਛੋਟੀ ਜਿਹੀ ਛੱਪੜੀ ਹੈ ਕਿਨਾਰੇ ਤੇ ਇਮਲੀ ਦਾ ਦਰਖਤ ਹੈ ਔਰ ਛੋਟੀ ਜਿਹੀ ਛੰਨ ਵਿੱਚ ਇੱਕ ਕੋਹੜੀ ਬੰਦਾ ਬਿਰਲਾਪ ਕਰਦਾ ਸਤਿਗੁਰੂ ਨੂੰ ਸੁਣਾਈ ਦਿੰਦਾ ਭਾਈ ਬਾਲਾ ਕਹਿਣ ਲੱਗਾ ਸੱਚੇ ਪਾਤਸ਼ਾਹ ਕੋਈ ਦੁਖੀ ਆਤਮਾ ਹੈ ਕੋਈ ਪਿਛਲੇ ਜਨਮਾਂ ਦੇ ਪਾਪ ਕਰਮ ਕਰਨੇ ਕਰਕੇ ਇਤਨਾ ਭਿਆਨਕ ਰੋਗ ਲੱਗਾ ਕਿਉਂਕਿ ਸਾਧ ਸੰਗਤ ਜੀ ਪਾਪਾਂ ਦਾ ਫਲ ਦੁੱਖ ਹੁੰਦਾ ਹੈ ਪੁੰਨਾਂ ਦਾ ਫਲ ਸੁੱਖ ਹੁੰਦਾ ਹੈ ਪਾਪ ਕਮਾਏ ਜੀਵਨ ਵਿੱਚ ਤਾਂ ਹੀ ਐਡੇ ਕਸ਼ਟ ਉਠਾ ਰਿਹਾ ਸੱਚੇ ਪਾਤਸ਼ਾਹ ਦੁਖੀਆਂ ਤੇ ਪਸੀਜਣਾ ਇਹ ਤੁਹਾਡਾ ਬਿਰਧ ਹੈ ਸਤਿਗੁਰੂ ਜੀ ਉਸ ਵਕਤ ਉਸ ਛੱਪੜੀ ਦੇ ਕਿਨਾਰੇ ਇਮਲੀ ਦੇ ਦਰਖਤ ਥੱਲੇ ਬੈਠ ਕੇ ਭਾਈ ਮਰਦਾਨਾ ਜੀ ਨੂੰ ਆਖਦੇ ਆ ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ ਧਨਾਸਰੀ ਰਾਗ ਵਿੱਚ ਦੁਬਾਰਾ ਫੇਰ ਪਹਿਲਾਂ ਸਤਿਗੁਰੂ ਜੀ ਨੇ ਇਹੀ ਸ਼ਬਦ ਦੀਪਾਲਪੁਰ ਕੋਹੜੀ ਦਾ ਕੋਹੜ ਕੱਟਣ ਵਾਸਤੇ ਉਚਾਰਿਆ ਸੀ ਫਿਰ ਆਗਰੇ ਦੀ ਧਰਤੀ ਤੇ ਦੁਬਾਰਾ ਕੀਰਤਨ ਕੀਤਾ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜਦੋਂ ਇਹ ਸ਼ਬਦ ਦਾ ਕੀਰਤਨ ਸੰਪੂਰਨ ਹੋ ਜਾਂਦਾ ਹੈ ਉਹ ਕੋਹੜੀ ਸਤਿਗੁਰਾਂ ਦੇ ਪਾਸ ਆ ਕੇ ਹੱਥ ਜੋੜਦਾ ਹੈ ਸੱਚੇ ਪਾਤਸ਼ਾਹ ਇਹ ਤੁਹਾਡੇ ਮੁਖਾਰ ਬਿੰਤੋਂ ਬਾਣੀ ਤੇ ਕੀਰਤਨ ਸੁਣ ਕੇ ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਠੰਡਕ ਔਰ ਸ਼ਾਂਤੀ ਪ੍ਰਾਪਤ ਹੋਈ ਹੈ ਮਹਾਰਾਜ ਮੇਰਾ ਕੋਹੜ ਦਾ ਰੋਗ ਦੂਰ ਕਰ ਦਿਓ ਸਤਿਗੁਰੂ ਆਖਦੇ ਗੁਰਬਾਣੀ ਦੀ ਸ਼ਕਤੀ ਦਾ ਸੰਚਾਰ ਜਿਹੜਾ ਤੈਨੂੰ ਇਹ ਪਾਣੀ ਛੱਪੜੀ ਦਾ ਦਿਖਾਈ ਦਿੰਦਾ ਇਸ ਵਿੱਚ ਬਾਣੀ ਦੇ ਪਾਵਨ ਕੀਰਤਨ ਦੀ ਸ਼ਕਤੀ ਦਾ ਸੰਚਾਰ ਹੋ ਗਿਆ ਇਹਦੇ ਵਿੱਚ ਇਸ਼ਨਾਨ ਕਰ ਲੈ ਤੇਰਾ ਰੋਗ ਕੱਟਿਆ ਜਾਏਗਾ ਉਹ ਇਸ਼ਨਾਨ ਕਰਦਾ ਉਸਦਾ ਕੋਹੜ ਦਾ ਰੋਗ ਦੂਰ ਹੋ ਜਾਂਦਾ ਉਸੇ ਸਮੇਂ ਸੰਗਤ ਦੇ ਸਾਰੇ ਸ਼ਹਿਰ ਵਿੱਚ ਸਤਿਗੁਰੂ ਜੀ ਦਾ ਐਸਾ ਪ੍ਰਤਾਪ ਫੈਲ ਜਾਂਦਾ, ਸਾਰਾ ਸ਼ਹਿਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ। ਤਾਂ ਦਰਸ਼ਨਾਂ ਦੇ ਵਿੱਚ, ਦਰਸ਼ਨ ਕਰਨ ਵਾਲੀਆਂ ਸੰਗਤਾਂ ਵਿੱਚ ਇੱਕ ਮਾਤਾ ਜੱਸੀ ਹੈ, ਉਹ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦੀ ਹੈ, ਚਰਨਾਂ 'ਤੇ ਨਮਸਕਾਰ ਕਰਦੀ ਹੈ, ਵੈਰਾਗ ਵਿੱਚ ਹੱਥ ਜੋੜ ਕੇ ਬੇਨਤੀ ਕਰਦੀ ਹੈ, ਸੱਚੇ ਪਾਤਸ਼ਾਹ ਮੈਂ ਹੁਣ ਤੱਕ ਭਗਵਾਨ ਕ੍ਰਿਸ਼ਨ ਜੀ ਦੀ ਬੰਦਗੀ ਕੀਤੀ, ਉਹਨਾਂ ਦਾ ਭਜਨ ਕੀਤਾ, ਮੈਂ ਉਹਨਾਂ ਦੀ ਉਪਾਸ਼ਕ ਹਾਂ। ਸੱਚੇ ਪਾਤਸ਼ਾਹ ਮੈਂ ਘਰ ਤੋਂ ਅਰਦਾਸ ਕਰਕੇ ਤੁਰੀ ਸਾਂ ਕਿ ਜੇ ਗੁਰੂ ਨਾਨਕ ਸਾਹਿਬ ਆਪਣੇ ਸਮੇਂ ਦੇ ਪੂਰਨ ਅਵਤਾਰ ਹਨ, ਪੂਰਨ ਮਹਾਂਪੁਰਖ ਹਨ, ਤਾਂ ਜਿਹੜਾ ਮੇਰਾ ਇਸ਼ਟ ਭਗਵਾਨ ਕ੍ਰਿਸ਼ਨ ਜੀ ਹੈ ਮੈਨੂੰ ਉਸ ਰੂਪ ਵਿੱਚ ਦਰਸ਼ਨ ਦੇਣ। ਸੱਚੇ ਪਾਤਸ਼ਾਹ ਜਦੋਂ ਮੈਂ ਤੁਹਾਡੇ ਆ ਕੇ ਨਮਸਕਾਰ ਕੀਤੀ, ਦਰਸ਼ਨ ਕੀਤੇ, ਤਾਂ ਮੈਨੂੰ ਤੁਹਾਡੇ ਵਿੱਚੋਂ ਸੱਚੇ ਪਾਤਸ਼ਾਹ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨਾਂ ਦਾ ਝਲਕਾਰਾ ਪ੍ਰਾਪਤ ਹੋਇਆ। ਭਗਤਾਂ ਦੀ ਇੱਛਾ ਪੂਰੀ ਕਰਨ ਵਾਸਤੇ ਮਹਾਰਾਜ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਪਰਮੇਸ਼ੁਰ ਅਨੇਕਾਂ ਰੂਪ ਧਾਰਨ ਕਰ ਲੈਂਦਾ। ਮਾਤਾ ਦੱਸੀ ਵੈਰਾਗ ਵਿੱਚ ਆ ਕੇ ਬੇਨਤੀ ਕਰਦੀ ਹੈ, ਮਹਾਰਾਜ ਸਾਰੀ ਜ਼ਿੰਦਗੀ ਭਗਵਾਨ ਕ੍ਰਿਸ਼ਨ ਦੀ ਮੂਰਤੀ ਅੱਗੇ ਭਜਨ ਕੀਤਾ ਤੰਬੂਰਾ ਲੈ ਕੇ, ਪਰ ਮੈਨੂੰ ਪ੍ਰਤੱਖ ਦਰਸ਼ਨ ਨਹੀਂ ਹੋਏ, ਅੱਜ ਤੁਹਾਡੀ ਕਿਰਪਾ ਨਾਲ ਦਰਸ਼ਨ ਹੋਏ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਔਰ ਐਸੇ ਦਰਸ਼ਨ ਸਦਾ ਲਈ ਬਖਸ਼ ਦਿਓ ਜਿਨ੍ਹਾਂ ਦਰਸ਼ਨਾਂ ਦਾ ਕਦੇ ਵਿਛੋੜਾ ਨਾ ਪਵੇ। ਉਦੋਂ ਫਿਰ ਸਤਿਗੁਰੂ ਜੀ ਜਿਹੜਾ ਸ਼ਬਦ ਹਜ਼ਾਰੇ ਬਾਣੀ ਵਿੱਚ ਪੜ੍ਹਿਆ ਜਾਂਦਾ ਹੈ, ਤਲੰਗ ਰਾਗ ਦੇ ਵਿੱਚ ਸਤਿਗੁਰੂ ਜੀ ਸ਼ਬਦ ਉਚਾਰਦੇ ਹੈ, ਤਲੰਗ ਮਹੱਲਾ ਪਹਿਲਾ, ਯਾਨੜੀਏ ਮਾਨੜਾ ਕਾਇਕ ਰੇਹੇ ਆਪਣੜੇ ਘਰ ਹਰ ਰੰਗੋ ਕੀ ਨਾ ਮਾਨ ਇਹ, ਯਾਨੜੀਏ ਮਾਨੜਾ ਕਾਇਕ ਰੇਹੇ ਆਪਣੜੇ ਘਰ ਹਰ ਰੰਗੋ ਕੀ ਨਾ ਮਾਨ ਇਹ, ਸੌ ਨੇੜੇ ਧਨ ਕਮਲੀਏ ਬਾਹਰ ਕਿਆ ਢੂਡੇ ਹੈ, ਪੈ ਕੀਆ ਦੇਹ ਸਲਾਈਆ ਨੈਣੀ ਭਾਵ ਕਾ ਕਰ ਸਿੰਗਾਰੋ, ਤਾਂ ਸੁਹਾਗਣ ਲਾਗੀ ਜਾਣੀਏ ਲਾਗੀ ਜਾਂ ਸੋ ਧਰੇ ਪਿਆਰੋ। ਜਦੋਂ ਸ਼ਬਦ ਉਚਾਰਿਆ ਸਤਿਗੁਰੂ ਜੀ ਨੇ, ਮਾਤਾ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਕਰਕੇ ਵੈਰਾਗ ਦੇ ਮੋਤੀ ਡਿੱਗ ਰਹੇ, ਅਥਰੂ ਡਿੱਗ ਰਹੇ ਹੈ, ਸਤਿਗੁਰੂ ਦੀ ਕਿਰਪਾ ਦੀ ਦ੍ਰਿਸ਼ਟੀ ਪਾਉਂਦੇ ਹੈ ਔਰ ਮਾਤਾ ਨੂੰ ਆਪਣਾ ਜਿਹੜਾ ਨਿਰਗੁਣ ਸਰੂਪ ਸਤਿਚਿਤ ਆਨੰਦ ਹੈ ਉਸ ਦੇ ਐਸੇ ਸਾਕਸ਼ਾਤ ਦਰਸ਼ਨਾਂ ਦੀ ਝਲਕ ਬਖਸ਼ ਦਿੰਦੇ ਹੈ ਕਿ ਮਾਤਾ ਦਾ ਮਨ ਸ਼ਾਂਤ ਹੋ ਜਾਂਦਾ, ਐਨ ਮਨ ਵਿੱਚ ਪ੍ਰੇਮਾ ਭਗਤੀ ਜਿਹੜੀ ਹੈ ਉਹ ਜਰੇ ਜਰੇ ਵਿੱਚ, ਰੋਮ ਰੋਮ ਦੇ ਵਿੱਚ, ਰੇਸ਼ੇ ਰੇਸ਼ੇ ਵਿੱਚ, ਐਨ ਪ੍ਰੇਮਾ ਭਗਤੀ ਵਿੱਚ ਰੋਮ ਰੋਮ ਝੂਮ ਉੱਠਦਾ ਹੈ। ਮਾਤਾ ਬੇਨਤੀ ਕਰਦੀ ਹੈ, ਸੱਚੇ ਪਾਤਸ਼ਾਹ ਮੇਰੀ ਜੀਵਨ ਯਾਤਰਾ ਸਫਲ ਹੋ ਗਈ, ਅੱਜ ਮੈਂ 100 ਵਰੇ ਦੀ ਹੋ ਚੁੱਕੀ ਹਾਂ, ਅੱਜ ਪਹਿਲੀ ਵਾਰ ਮਹਾਰਾਜ ਮੇਰੀ ਭਗਤੀ ਨੂੰ ਫਲ ਲੱਗਾ, ਹੁਣ ਮੈਨੂੰ ਆਗਿਆ ਦਿਓ ਸੱਚਖੰਡ ਜਾਣ ਵਾਸਤੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਅਜੇ ਤੂੰ ਸੱਚਖੰਡ ਨਹੀਂ ਜਾਣਾ, ਤੂੰ ਸਾਡੇ 6ਵੇਂ ਸਰੂਪ ਦੇ ਵੀ ਦਰਸ਼ਨ ਕਰਨੇ ਹੈ, ਇਸ ਧਰਤੀ ਤੇ ਸਾਡਾ 6ਵਾਂ ਜਾਮਾ ਵੀ ਆਏਗਾ ਔਰ ਤੂੰ ਸਾਡੇ 9ਵੇਂ ਸਰੂਪ ਦੇ ਵੀ ਦਰਸ਼ਨ ਕਰੇਂਗੀ, ਤੇਰੇ ਪਾਸ ਸਾਡੇ 5ਵੇਂ ਸਰੂਪ ਦਾ ਸਿੱਖ ਭਾਈ ਗੁਰਦਾਸ ਵੀ ਆਏਗਾ ਇੱਥੇ ਔਰ 9ਵੇਂ ਸਰੂਪ ਦੇ ਚਰਨਾਂ ਵਿੱਚ ਤੂੰ 5 ਤੱਤਾਂ ਦਾ ਸਰੀਰ ਤਿਆਗ ਕੇ ਫਿਰ ਤੂੰ ਆਪਣੇ ਸੱਚਿਤ ਆਨੰਦ ਵਾਹਿਗੁਰੂ ਦੀ ਜੋਤ ਵਿੱਚ ਲੀਨ ਹੋ ਜਾਈ, ਅਜੇ ਤੂੰ 9ਵੇਂ ਸਰੂਪ ਤੱਕ ਸਾਡੇ ਦਰਸ਼ਨ ਕਰਨੇ ਹਨ। ਉਹ ਮਾਤਾ ਜੱਸੀ ਨੂੰ ਸਾਧ ਸੰਗਤ ਜੀ 6ਵੇਂ ਪਾਤਸ਼ਾਹ ਜੀ ਦੇ ਵੀ ਦਰਸ਼ਨ ਹੋਏ ਔਰ ਭਾਈ ਗੁਰਦਾਸ ਜੀ ਜਦੋਂ 6ਵੇਂ ਪਾਤਸ਼ਾਹ ਜੀ ਦੇ ਕੋਲੋਂ ਕਾਬਲ ਤੋਂ ਘੋੜੇ ਖਰੀਦਣ ਦਾ ਉਹ ਸਤਿਗੁਰੂ ਜੀ ਨੇ ਕੌਤਕ ਰਚਾਇਆ ਸੀ ਰਹੁ ਵਿਚਾਰ, ਫਿਰ ਆਗਰੇ ਵਿੱਚ ਮਾਤਾ ਜੱਸੀ ਕੋਲੇ ਜਾ ਕੇ ਸਾਰੇ ਕਵਿਤਾ ਦੀ ਬਾਣੀ ਭਾਈ ਸਾਹਿਬ ਨੇ ਉੱਥੇ ਰਹਿ ਕੇ ਉਚਾਰਨ ਕੀਤੀ ਔਰ 9ਵੇਂ ਗੁਰਦੇਵ ਜੀ ਦੇ ਦਰਸ਼ਨ ਕੀਤੇ, ਵਸਤਰ ਭੇਟਾ ਕੀਤੇ। ਗੁਰਦੁਆਰਾ ਮਾਈ ਥਾਨ ਸਾਹਿਬ ਆਗਰੇ ਵਿੱਚ ਹੈ, ਸੰਤ ਭੂਰੀ ਵਾਲੇ ਮਹਾਂਪੁਰਖਾਂ ਨੇ ਸੇਵਾ ਕਰਵਾਈ ਹੈ। ਸਾਧ ਸੰਗਤ ਦੀ ਮਾਤਾ ਨੇ ਸਤਿਗੁਰੂ ਨੂੰ ਵਸਤਰਾਂ ਦਾ ਸਾਰਾ ਥਾਨ ਭੇਟਾ ਕੀਤਾ। ਉਦੋਂ ਫਿਰ ਮਾਤਾ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੀ ਪੰਜਾਂ ਤੱਤਾਂ ਦਾ ਸਰੀਰ ਤਿਆਗਿਆ। ਸਾਰੀ ਕਿਰਿਆ ਨੌਵੇਂ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਹਸਤ ਕਮਲਾਂ ਨਾਲ ਮਾਤਾ ਦੀ ਕਰਕੇ ਸੱਚਖੰਡ ਨੂੰ ਮਾਤਾ ਨੂੰ ਭੇਜਣਾ ਕੀਤਾ ਸੀ। ਸੋ ਮਾਤਾ ਜੱਸੀ ਨੇ ਵੀ ਸਤਿਗੁਰੂ ਜੀ ਦੇ ਮਹਾਨ ਦਰਸ਼ਨਾਂ ਨੂੰ ਕਰਕੇ ਆਤਮਕ ਸੁੱਖ ਦੀ ਦਾਤ ਪ੍ਰਾਪਤ ਕੀਤੀ। ਆਤਮਕ ਸੁੱਖ ਹੀ ਹੈ, ਬ੍ਰਹਮ ਗਿਆਨ ਦੀ ਦਾਤ ਨੂੰ ਪ੍ਰਾਪਤ ਕਰ ਲਿਆ। ਸਰਗੁਣ ਰੂਪ ਦੇ ਦਰਸ਼ਨਾਂ ਵਿੱਚੋਂ ਹੀ ਨਿਰਾਕਾਰ ਦੇ ਦਰਸ਼ਨ, ਜੋ ਅਸਲੀ ਦਰਸ਼ਨ ਸੱਚ ਤੇ ਆਨੰਦ ਦੇ ਹੈ, ਜਿਨ੍ਹਾਂ ਦਾ ਕਦੇ ਵਿਛੋੜਾ ਨਹੀਂ। ਜਦੋਂ ਵਾਢਿਆਂ ਵਾਲੇ ਸਤਿਗੁਰੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਆਪਣਾ ਜਾਮਾ ਤਿਆਗਣ ਦੀ ਤਿਆਰੀ ਕਰਦੇ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਜੋਤੀ ਜੋਤ ਸਮਾਉਣ ਦਾ ਤਿਆਰਾ ਕਰ ਰਹੇ ਹੈ, ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਦੇ ਚਰਨਾਂ ਨੂੰ ਭੱਜ ਕੇ ਮੱਥਾ ਟੇਕਣ ਲੱਗਦੇ ਹੈ, ਨਮਸਕਾਰ ਕਰਨ ਲੱਗਦੇ ਹੈ, ਪਰ ਚਰਨ ਹੱਥ ਵਿੱਚ ਨਹੀਂ ਆਉਂਦੇ। ਉਸ ਵਕਤ ਸਾਧ ਸੰਗਤ ਜੀ ਫਿਰ ਸੱਚੇ ਪਾਤਸ਼ਾਹ ਭਾਈ ਦਇਆ ਸਿੰਘ ਜੀ ਵੈਰਾਗ ਵਿੱਚ ਆ ਕੇ ਬੇਨਤੀ ਕਰਦੇ, ਹੇ ਗਰੀਬ ਨਿਵਾਜ, ਇਹਨਾਂ ਚਰਨਾਂ ਤੇ ਅਸੀਂ ਰੋਜ਼ ਮੱਥਾ ਟੇਕਦੇ ਰਹੇ ਹਾਂ, ਦਰਸ਼ਨ ਕਰਦੇ ਰਹੇ ਹਾਂ ਸੱਚੇ ਪਾਤਸ਼ਾਹ, ਅੱਜ ਤੁਹਾਡੇ ਚਰਨ ਜਿਹੜੇ ਸਾਡੇ ਹੱਥ ਵਿੱਚ ਨਹੀਂ ਆ ਰਹੇ, ਪਕੜ ਵਿੱਚ ਨਹੀਂ ਆ ਰਹੇ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਦਇਆ ਸਿੰਘ ਜੀ, ਹੁਣ ਅਸੀਂ ਅਕਾਲ ਗੋ ਬਾਣਾ ਪਹਿਨ ਲਿਆ ਹੈ, ਹੁਣ ਸਾਡਾ ਸਰਗੁਣ ਸਰੂਪ ਦੇ ਵਿੱਚ ਜਿਹਨੇ ਦਰਸ਼ਨ ਕਰਨੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ, ਜਿਹਨੇ ਦਸਾਂ ਪਾਤਸ਼ਾਹੀਆਂ ਨੂੰ ਮੱਥਾ ਟੇਕਣਾ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰੇ। ਹੁਣ ਸਾਡਾ ਸਤਿਚਿਤ ਆਨੰਦ ਦਾ ਜਿਹੜਾ ਜਾਮਾ ਉਹ ਅਸੀਂ ਧਾਰਨ ਕਰ ਲਿਆ, ਇਸ ਕਰਕੇ ਚਰਨ ਤੁਹਾਡੇ ਹੱਥ ਵਿੱਚ ਨਹੀਂ ਆਉਣਾ। ਸਾਡਾ ਹੁਣ ਸਤਿਚਿਤ ਆਨੰਦ ਦਾ ਸਰੂਪ ਅਸੀਂ ਧਾਰਨ ਕਰ ਲਿਆ, ਆਪਣੀ ਜੋਤ ਵਿੱਚ ਆਪੇ ਲੀਨ ਹੋ ਗਏ ਹਾਂ। ਸੋ ਸਾਧ ਸੰਗਤ ਦੀ ਐਸੇ ਦਰਸ਼ਨ ਹੈ, ਜਿਨ੍ਹਾਂ ਦਰਸ਼ਨਾਂ ਨੂੰ ਕਰਕੇ ਸਿੱਖ ਨੂੰ, ਵਾਹਿਗੁਰੂ ਦੇ ਪਿਆਰੇ ਭਗਤ ਨੂੰ ਸੁੱਖ ਕੀ ਹੈ, ਸ਼ਾਂਤੀ ਪ੍ਰਾਪਤ ਹੁੰਦੀ ਹੈ, ਮਨ ਐਨ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਹੇ ਸੱਚੇ ਪਾਤਸ਼ਾਹ, ਹੇ ਮੇਰੇ ਸ਼ਾਹ, ਮੈਨੂੰ ਹਰੀ ਦੇ ਦਰਸ਼ਨ, ਵਾਹਿਗੁਰੂ ਦੇ ਪ੍ਰਤੱਖ ਦਰਸ਼ਨਾਂ ਦੀ ਦਾਤ ਪ੍ਰਾਪਤ ਹੋਵੇ। ਸ਼ਾਹੂਕਾਰਾਂ ਕੋਲੇ ਪੂੰਜੀ ਹੁੰਦੀ ਹੈ ਲੋਕਾਂ ਨੂੰ ਦੇਣ ਵਾਸਤੇ, ਧਨ ਦੇਣ ਵਾਸਤੇ। ਪਰਮੇਸ਼ਰ ਸ਼ਾਹੂਕਾਰ ਜੋ ਪਾਤਸ਼ਾਹ ਹੈ, ਸਾਧ ਸੰਗਤ ਜੀ, ਬਾਦਸ਼ਾਹ ਔਰ ਪਾਤਸ਼ਾਹ ਵਿੱਚ ਬੜਾ ਫਰਕ ਹੈ। ਦੁਨੀਆਂ ਤੇ ਰਾਜ ਕਰਨ ਵਾਲੇ ਜਿਹੜੇ ਬਾਦਸ਼ਾਹ ਹੁੰਦੇ ਆ, ਉਹ ਝਗੜੇ ਲੜਾਈਆਂ ਕਰਕੇ ਬਾਦਸ਼ਾਹ ਬਣਦੇ ਆ, ਬਾਦਨਾਮ ਲੜਾਈਆਂ ਝਗੜੇ ਕਰਕੇ ਦੁਨੀਆਂ ਨੂੰ ਜਿੱਤਣਾ, ਫਿਰ ਲੋਕਾਂ ਤੇ ਰਾਜ ਕਰਨਾ। ਜਿਹੜਾ ਪਾਤਸ਼ਾਹ ਹੁੰਦਾ ਉਹ ਲੋਕਾਂ ਦੀ ਪੱਤ ਢੱਕਦਾ, ਲੋਕ ਪ੍ਰਲੋਕ ਦੇ ਵਿੱਚ ਪੱਤ ਢੱਕਣ ਵਾਲਾ ਪਾਤਸ਼ਾਹ। ਸੱਜਣ ਸੱਚਾ ਪਾਤਸ਼ਾਹ ਹੋ ਸਰਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੋ। ਉਹ ਪਾਤਸ਼ਾਹ ਨਾ ਤਾਂ ਦਸ ਗੁਰੂ ਸਹਿਮਾਨ ਜਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਇਸ ਕਰਕੇ ਮੇਰੇ ਵਾਹਿਗੁਰੂ ਪਰਮੇਸ਼ਰ ਕੋਲੇ ਦੇਣ ਵਾਸਤੇ ਕਿਹੜੀ ਪੂੰਜੀ ਹੈ ਆਪਣੇ ਭਗਤਾਂ ਨੂੰ? ਨਾਮ ਦੀ ਰਾਸ ਪੂੰਜੀ ਹੈ। ਉਹ ਮੇਰੇ ਸਾਹਾ, ਮੈਂ ਹਰ ਦਰਸ਼ਨ ਸੁਖ ਹੋਏ, ਮੇਰਾ ਜਿਹੜਾ ਸ਼ਾਹੂਕਾਰ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਹੈ, ਉਹ ਆਪਣੇ ਪਿਆਰਿਆਂ ਨੂੰ ਹਰੀ ਦੇ ਨਾਮ ਦੀ ਪੂੰਜੀ ਦੇ ਦਿੰਦਾ, ਫਿਰ ਉਹਦੀ ਕਮਾਈ ਕਰਕੇ ਉਹਨਾਂ ਨੂੰ ਦਰਸ਼ਨ ਹੁੰਦੇ ਹੈ, ਦਰਸ਼ਨਾਂ ਵਿੱਚੋਂ ਉਹਨਾਂ ਨੂੰ ਸੁਖ ਆਨੰਦ ਪ੍ਰਾਪਤ ਹੋ ਜਾਂਦਾ ਹੈ ਸਦਾ ਸਦਾ ਦਾ।
ਮੇਰੀ ਬੇਦਨ ਤੂੰ ਜਾਣਤਾ ਸਾਹਿਬ,
ਵਾਹਿਗੁਰੂ ਤੂੰ ਸਾਡੀ ਬੇਦਨ ਪੀੜਾ ਨੂੰ, ਕਿਹੜੀ ਵਿਛੋੜੇ ਦੀ ਪੀੜਾ ਨੂੰ ਤੂੰ ਜਾਣਦਾ, ਹੋਰ ਨਹੀਂ ਕੋਈ ਜਾਣ ਸਕਦਾ। ਜਿਹੜਾ ਤੇਰੇ ਵਿਛੋੜੇ ਦਾ ਦੁੱਖ ਹੈ ਨਾ, ਦਰਦ ਹੈ, ਇਹ ਜਿਹੜੀ ਪੀੜ ਹੈ ਸਾਡੇ ਅੰਦਰ, ਮਾਤਾ ਭਾਗ ਭਰੀ ਦੀ ਪੀੜ ਨੂੰ ਮਾਤਾ ਜੱਸੀ ਦੀ ਪੀੜ ਨੂੰ ਪਾਈ ਮਨਸੁਖ ਦੀ ਪੀੜ ਨੂੰ ਹੋਰ ਅਨੇਕਾਂ ਗੁਰਸਿੱਖਾਂ ਦੀ ਪੀੜਾ ਨੂੰ ਵਿਛੋੜੇ ਦੀ ਉਸ ਪੀੜਾ ਨੂੰ ਉਸ ਬੇਬਲਤਾ ਨੂੰ ਵੇਦਨਾ ਬੇਬਲਤਾ ਦਾ ਵੀ ਹੈ ਉਸ ਬੇਬਲਤਾ ਨੂੰ ਉਸ ਪੀੜਾ ਨੂੰ ਸਤਿਗੁਰੂ ਜਾਣਦੇ ਹੋਰ ਨਹੀਂ ਕੋਈ ਜਾਣ ਸਕਦਾ ਇਸ ਕਰਕੇ ਸਾਡੀ ਵਿਛੋੜੇ ਦੀ ਜਿਹੜੀ ਵੇਦਨ ਪੀੜਾ ਹੈ ਇਹ ਜਿਹੜਾ ਦਰਦ ਹੈ ਇਸ ਨੂੰ ਤੁਸੀਂ ਜਾਣਦੇ ਹੋ ਸੱਚੇ ਪਾਤਸ਼ਾਹ
ਰੁਕਿਆ ਜਾਣਾ ਕੋਈ
ਹੋਰ ਕੋਈ ਕੀ ਜਾਣ ਸਕਦਾ ਜਿਹੜਾ ਸੰਸਾਰ ਦੇ ਸੁਖਾਂ ਵਿੱਚ ਬੰਦਾ ਅਸਕਤ ਹੈ ਦੁਨੀਆਂ ਦੇ ਭੋਗਾਂ ਵਿੱਚ ਹੀ ਫਸਿਆ ਉਸ ਨੂੰ ਵਿਛੋੜੇ ਦੀ ਪੀੜਾ ਦਾ ਕੀ ਅਨੁਭਵ ਹੋਏਗਾ ਉਹ ਤਾਂ ਆ ਜਗ ਮਿੱਠਾ ਅਗਲਾ ਕਿਨੂੰ ਡਿੱਠਾ ਉਹ ਤਾਂ ਇੱਥੇ ਬੈਠਾ ਉਹਦੀ ਸੁਰਤ ਤਾਂ ਇੱਥੇ ਕੁ ਤੱਕ ਹੀ ਮਹਿਦੂਦ ਹੈ ਬਸ ਕਿ ਜੋ ਕੁਝ ਦੁਨੀਆਂ ਦੇ ਪਦਾਰਥ ਦਿਖਾਈ ਦੇ ਰਹੇ ਹੈ ਇਸ ਤੋਂ ਵੱਡੀ ਮਿਠਾਸ ਹੋਰ ਕੋਈ ਨਹੀਂ ਪਰ ਜਿਹੜਾ ਵਾਹਿਗੁਰੂ ਦਾ ਪਿਆਰਾ ਹੈ ਸਾਧ ਸੰਗਤ ਜੀ ਜਿਹਦੇ ਅੰਦਰ ਪਰਮੇਸ਼ਰ ਦੇ ਵਿਛੋੜੇ ਦੀ ਪੀੜਾ ਪੈਦਾ ਹੋ ਗਈ ਉਹ ਤਾਂ ਫਿਰ ਬ੍ਰਹਮ ਲੋਕ ਲੈ ਭੋਗ ਦੋ ਕਾਗ ਬਿਸ਼ਟ ਸਮਝਾਨ ਦੁਨੀਆਂ ਦੇ ਪਦਾਰਥਾਂ ਦੀ ਤਾਂ ਗੱਲ ਛੱਡੋ ਕਹਿੰਦੇ ਬ੍ਰਹਮ ਲੋਕ ਤੱਕ ਦੇ ਜਿੰਨੇ ਵੀ ਦੁਨੀਆਂ ਦੇ ਸੁੱਖ ਹੈ ਸਵਰਗ ਲੋਕ ਤੱਕ ਜਿੰਨੇ ਸੁੱਖ ਹੈ ਬ੍ਰਹਮ ਲੋਕ ਤੱਕ ਦੇ ਜਿੰਨੇ ਸੁੱਖ ਹੈ ਜਿੱਥੇ ਫੁਰਨੇ ਨਾਲ ਹੀ ਸਾਰੇ ਪਦਾਰਥ ਹਾਜ਼ਰ ਹੋ ਜਾਂਦੇ ਹੈ ਫੁਰਨੇ ਨਾਲ ਹੀ ਸਾਰੇ ਭੋਗ ਬੰਦਾ ਭੋਗ ਲੈਂਦਾ ਦੇਵਤੇ ਸਾਰੇ ਭੋਗ ਹੀ ਭੋਗ ਲੈਂਦੇ ਫੁਰਨੇ ਨਾਲ ਹੀ ਕਹਿੰਦੇ ਉਹਨਾਂ ਬ੍ਰਹਮ ਲੋਕ ਤੱਕ ਦੇ ਪਦਾਰਥਾਂ ਨੂੰ ਸੁੱਖਾਂ ਨੂੰ ਵੀ ਕਾਂ ਦੀ ਬਿੱਠ ਦੀ ਤਰ੍ਹਾਂ ਸਮਝ ਕੇ ਉਹ ਨਫ਼ਰਤ ਕਰਦਾ ਇੰਨੀ ਉਹਦੇ ਅੰਦਰ ਵੈਰਾਗ ਦੀ ਅਵਸਥਾ ਦੀ ਤੀਬਰਤਾ ਹੈ ਇਸ ਕਰਕੇ ਸਾਡੀ ਉਸ ਪੀੜਾ ਨੂੰ ਮਹਾਰਾਜ ਤੁਸੀਂ ਜਾਣਦੇ ਹੋ ਅਗਰ ਹੋਰ ਕੋਈ ਨਹੀਂ ਜਾਣ ਸਕਦਾ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ
ਹੇ ਮੇਰੇ ਪਾਤਸ਼ਾਹ ਹੇ ਮੇਰੇ ਸ਼ਾਹੂਕਾਰ ਪਾਤਸ਼ਾਹ ਸੱਚੇ ਪਾਤਸ਼ਾਹ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਤੂੰ ਸੱਚ ਸਰੂਪ ਸੀ ਔਰ ਹੁਣ ਵੀ ਸੱਚ ਹੈ ਤੇ ਅੱਗੇ ਨੂੰ ਵੀ ਤੂੰ ਸੱਚ ਸਰੂਪ ਹੋਵੇਂਗਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਇਸ ਕਰਕੇ ਹੇ ਸਾਹਿਬ ਵਾਹਿਗੁਰੂ ਤੂੰ ਸੰਸਾਰ ਦੀ ਰਚਨਾ ਤੋਂ ਵੀ ਪਹਿਲਾਂ ਸੱਚ ਸਰੂਪ ਸੀ ਔਰ ਹੁਣ ਵਰਤਮਾਨ ਵਿੱਚ ਵੀ ਤੂੰ ਹੇ ਸ਼ਾਹੂ ਹੇ ਪਾਤਸ਼ਾਹ ਤੂੰ ਸੱਚ ਸਰੂਪ ਹੈ
ਤੇਰਾ ਕੀਆ ਸੱਚ ਸਭ ਹੋਏ
ਔਰ ਤੇਰਾ ਕੀਤਾ ਹੋਇਆ ਹੀ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਸਾਧ ਸੰਗਤ ਜੀ ਭੂਤ ਕਾਲ ਦੇ ਵਿੱਚ ਤੂੰ ਅੱਧ ਸਥਾਨ ਸਰੂਪ ਸੀ ਸਾਰਿਆਂ ਦਾ ਆਸਰਾ ਸੀ ਵਰਤਮਾਨ ਵਿੱਚ ਤੂੰ ਵਿਆਪਕ ਹੈ ਔਰ ਭਵਿੱਖ ਦੇ ਵਿੱਚ ਤੂੰ ਸਿਧਾਂਤ ਰੂਪ ਹੋਏਗਾ ਇਸ ਕਰਕੇ ਇਹ ਵਾਹਿਗੁਰੂ ਪਰਮੇਸ਼ਰ ਤੇਰਾ ਕੀਤਾ ਹੋਇਆ ਹੀ ਸਭ ਕੁਝ ਹੋ ਰਿਹਾ ਹੈ ਸੰਸਾਰ ਵਿੱਚ ਤੇਰੀ ਰਜਾ ਤੋਂ ਬਿਨਾਂ ਤੇਰੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਇਸ ਕਰਕੇ ਤੂੰ ਸਦਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਰੂਪ ਹੈ
ਝੂਠਾ ਕਿਸ ਕੋ ਆਖੀਐ ਸਾਹਿਬ
ਇਹ ਪਾਤਸ਼ਾਹ ਝੂਠਾ ਮੰਦਾ ਕਿਸ ਨੂੰ ਆਖੀਏ ਇੱਥੇ ਝੂਠ ਦਾ ਸ਼ਬਦ ਮੰਦਾ ਲੱਗੇਗਾ ਇਹ ਅਰਥ ਮੰਦਾ ਕਿ ਮੰਦਾ ਮਾੜਾ ਕਿਸ ਨੂੰ ਕਹੀਏ ਸੰਸਾਰ ਦੇ ਅੰਦਰ
ਦੂਜਾ ਨਾਹੀ
ਤੇਰੇ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ ਹੈ ਸਾਰਿਆਂ ਥਾਵਾਂ ਤੇ ਤੂੰ ਹੀ ਵਰਤਦਾ ਹੈ
ਸਭਨਾ ਵਿੱਚ ਤੂੰ ਵਰਤਦਾ ਸਾਹਾ
ਇਹ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ ਸੰਗਤ ਦੀ ਬ੍ਰਹਮ ਬੇਤਾ ਜਿਹੜਾ ਨਾ ਬ੍ਰਹਮ ਗਿਆਨੀ ਉਹ ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੂੰ ਵੇਖਦਾ ਹੈ ਸਾਹਮਣੇ ਜੋਤ ਜੋਤ ਹੈ ਸੋਏ ਇਸ ਕਰਕੇ ਉਹਨੂੰ ਕੋਈ ਦੂਜਾ ਦਿਖਾਈ ਨਹੀਂ ਦਿੰਦਾ ਇਹ ਉਹਨਾਂ ਦੀ ਦ੍ਰਿਸ਼ਟੀ ਹੈ। ਇਸ ਕਰਕੇ ਸਾਰਿਆਂ ਦੇ ਵਿੱਚ ਇਹ ਵਾਹਿਗੁਰੂ ਪਰਮੇਸ਼ੁਰ ਤੂੰ ਹੀ ਵਰਤਦਾ ਹੈ।
ਸਭ ਤੁਝ ਹੈ ਧਿਆਵੈ ਦਿਨ ਰਾਤ,
ਦਿਨ ਰਾਤ ਮਹਾਰਾਜ ਸਾਰੇ ਤੈਨੂੰ ਹੀ ਧਿਆਉਂਦੇ, ਤੇਰਾ ਹੀ ਨਾਮ ਜਪਦੇ ਆ।
ਸਭ ਤੁਝ ਹੀ ਥਾ ਉਹ ਮੰਗਦੇ ਮੇਰੇ ਸਾਹ,
ਮੇਰੇ ਸ਼ਾਹੂਕਾਰ ਪਾਤਸ਼ਾਹ ਵਾਹਿਗੁਰੂ ਸਾਰੇ ਤੇਰੇ ਕੋਲ ਹੀ ਦਾਤਾਂ ਮੰਗਦੇ ਹੈ। ਹੋਰ ਕੋਈ ਐਸੀ ਜਗ੍ਹਾ ਨਹੀਂ ਕਿ ਜਿੱਥੋਂ ਸਾਰਿਆਂ ਨੂੰ ਦਾਤਾਂ ਮਿਲ ਜਾਣ। ਦੇਦਾ ਦੇ ਲੈਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਵਾਹਿਗੁਰੂ ਇੱਕ ਦਾਤਾ ਹੈ ਜਿਹੜਾ ਸਾਰਿਆਂ ਨੂੰ ਦਾਤਾਂ ਦਿੰਦਾ ਹੈ, ਔਰ ਜਿਹਦੇ ਦਰ ਤੋਂ ਸਾਰੇ ਹੀ ਦਾਤਾਂ ਮੰਗਦੇ ਹੈ। ਇਸ ਕਰਕੇ ਹੇ ਵਾਹਿਗੁਰੂ ਤੂੰ ਸਾਰਿਆਂ ਦਾ ਪਾਤਸ਼ਾਹ ਸ਼ਾਹੂਕਾਰ ਹੈ, ਤੇਰੇ ਕੋਲੋਂ ਸਾਰੇ ਦਾਤਾਂ ਮੰਗਦੇ ਹਨ।
ਸਭਨਾ ਕਰਹਿ ਇੱਕ ਦਾਤ,
ਸਾਰਿਆਂ ਨੂੰ ਇੱਕ ਦਾਤ ਤੂੰ ਦੇ ਰਿਹਾ ਹੈ। ਚੌਰਾਸੀ ਲੱਖ ਦੋਨੋ ਪਾਈ, ਰਿਜਕ ਦੀਆ ਸਭੂ ਕੋ ਤਦਕਾ, ਸੇਵਕ ਹੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਜਿੰਨੀ ਚੁਰਾਸੀ ਲੱਖ ਜੂਨ ਹੈ, ਸਾਰਿਆਂ ਨੂੰ ਤੂੰ ਹੀ ਰੋਜੀ ਰਿਜਕ ਦੀ ਦਾਤ ਬਖਸ਼ ਰਿਹਾ ਹੈ। ਇਸ ਕਰਕੇ ਤੂੰ ਐਡਾ ਵੱਡਾ ਦਾਤਾ, ਸਾਰੇ ਤੇਰੇ ਕੋਲ ਹੀ ਮੰਗਦੇ ਆ। ਤੂੰ ਅੱਗੇ ਮੰਗਣ ਨੂੰ ਹੱਥ ਜੋੜ ਖੜੀ ਸਭ ਲੋਈ, ਸਾਰੀ ਸ੍ਰਿਸ਼ਟੀ ਹੱਥ ਜੋੜ ਕੇ ਤੇਰੇ ਦਰ ਤੇ ਖੜੀ ਹੈ, ਤੇਰੇ ਦਰ ਤੋਂ ਸਾਰੇ ਦਾਤਾਂ ਮੰਗਦੇ ਹਨ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ,
ਇਹ ਮੇਰੇ ਪਾਤਸ਼ਾਹ। ਸ਼ਾਹ ਦਾ ਸ਼ਬਦ ਅਰਥ ਲੱਗੇਗਾ ਪਾਤਸ਼ਾਹ। ਹੇ ਪਾਤਸ਼ਾਹ ਤੂੰ ਸਾਰਿਆਂ ਦੇ ਵਿੱਚ ਹੈ। ਜਿਵੇਂ ਕੋਈ ਸਾਧ ਸੰਗਤ ਜੀ ਸ਼ੀਸ਼ੇ ਦੇ ਮਕਾਨ ਦੇ ਵਿੱਚ ਕੋਈ ਮਨੁੱਖ ਵੜ ਜਾਏ ਤਾਂ ਸਾਰਿਆਂ ਸ਼ੀਸ਼ਿਆਂ ਦੇ ਵਿੱਚੋਂ ਉਹਨੂੰ ਆਪਣਾ ਹੀ ਆਪ ਦਿਖਾਈ ਦਿੰਦਾ ਹੈ, ਉਹਨੂੰ ਆਪਣੀ ਮੂਰਤੀ ਨਜ਼ਰ ਆਉਂਦੀ ਹੈ। ਇਸ ਕਰਕੇ ਸਾਰੇ ਅੰਤਕਰਨਾਂ ਦੇ ਵਿੱਚ ਤੂੰ ਵਾਹਿਗੁਰੂ ਪਰਮੇਸ਼ੁਰ ਤੂੰ ਹੀ ਦਿਖਾਈ ਦੇ ਰਿਹਾ, ਤੂੰ ਹੀ ਸਾਰਿਆਂ ਵਿੱਚ ਵਸਦਾ। ਇਸੇ ਤਰ੍ਹਾਂ ਜਿਵੇਂ ਸ਼ੀਸ਼ੇ ਦੇ ਵੱਖ ਵੱਖ ਰੰਗ ਹੁੰਦੇ ਆ, ਜੈਸੀ ਜੈਸੀ ਕਿਸੇ ਦੀ ਵਾਸ਼ਨਾ ਵੈਸੇ ਵੈਸੇ ਉਹ ਰੰਗ ਅੱਗੋਂ ਪ੍ਰਤੀਤ ਹੋਈ ਜਾਂਦੇ ਹੈ। ਇਸ ਕਰਕੇ ਸਾਰਿਆਂ ਦੇ ਵਿੱਚ ਤੂੰ ਹੀ ਵਰਤਦਾ ਹੈ, ਤੂੰ ਹੀ ਸਾਰਿਆਂ ਦੇ ਵਿੱਚੋਂ ਨਜ਼ਰ ਆਉਂਦਾ ਹੈ।
ਜਿੱਤੇ ਬਾਹਰ ਕੋਈ ਨਾ ਹੈ,
ਇੱਥੋਂ ਬਾਹਰ ਹੋਰ ਕੋਈ ਨਜ਼ਰ ਨਹੀਂ ਆਉਂਦਾ ਸੱਚੇ ਪਾਤਸ਼ਾਹ।
ਸਭ ਜੀਏ ਤੇਰੇ ਤੂੰ ਸਭ ਸਦਾ ਮੇਰੇ ਸਾਹ,
ਮੇਰੇ ਪਾਤਸ਼ਾਹ ਜਿੰਨੇ ਜੀਏ ਸਾਰੇ ਤੇਰੇ ਤੇ ਸਾਰਿਆਂ ਦੇ ਵਿੱਚ ਤੂੰ ਹੈ। ਜਿਵੇਂ ਸਮੁੰਦਰ ਹੈ, ਸਮੁੰਦਰ ਦੇ ਵਿੱਚ ਹੀ ਪਾਣੀ ਦੀਆਂ ਲਹਿਰਾਂ ਹਨ, ਪਾਣੀ ਦੀਆਂ ਲਹਿਰਾਂ ਸਮੁੰਦਰ ਤੋਂ ਵੱਖ ਤਾਂ ਨਹੀਂ ਨਾ ਪ੍ਰਤੀਤ ਹੁੰਦੀਆਂ। ਇਸ ਕਰਕੇ ਵਾਹਿਗੁਰੂ ਸਮੁੰਦਰ ਦੀ ਨਿਆਈ ਹੈ, ਜਿੰਨੇ ਜੀਵ ਹੈ ਸਾਰੇ ਲਹਿਰਾਂ ਦੀ ਤਰ੍ਹਾਂ ਹਨ। ਇਸ ਕਰਕੇ ਇਹ ਸਾਰੇ ਵਾਹਿਗੁਰੂ ਪਰਮੇਸ਼ਰ ਸਭ ਜੀ ਤੇਰੇ ਤੂੰ ਸਭ ਸਦਾਏ, ਜਿੰਨੇ ਜੀ ਹੈ ਇਹ ਸਾਰੇ ਤੇਰੇ ਵਿੱਚ ਲਹਿਰਾਂ ਦੀ ਤਰ੍ਹਾਂ ਪ੍ਰਤੀਤ ਹੁੰਦੇ ਹੈ, ਦਿਖਾਈ ਦਿੰਦੇ ਹੈ, ਜਾਂ ਤੇਰੇ ਵਿੱਚ ਲਹਿਰਾਂ ਦੀ ਤਰ੍ਹਾਂ ਹਨ।
ਸਭ ਤੁਝ ਹੀ ਮਾਹੇ ਸਮਾਹੇ,
ਔਰ ਜਿਵੇਂ ਲਹਿਰਾਂ ਸਮੁੰਦਰ ਤੋਂ ਵੱਖ ਨਹੀਂ ਹੁੰਦੀਆਂ, ਸਮੁੰਦਰ ਦੇ ਵਿੱਚ ਹੀ ਹੁੰਦੀਆਂ, ਔਰ ਸਮੁੰਦਰ ਵਿੱਚ ਹੀ ਪੈਦਾ ਹੁੰਦੀਆਂ, ਸਮੁੰਦਰ ਵਿੱਚ ਹੀ ਫਿਰ ਮੁੜ ਕੇ ਸਮਾਪਤ ਹੋ ਜਾਂਦੀਆਂ, ਉਹਦਾ ਪਾਣੀ ਦਾ ਰੂਪ ਧਾਰਨ ਕਰ ਦਿੰਦੀਆਂ। ਇਸੇ ਤਰ੍ਹਾਂ ਉਹ ਸਾਰੀਆਂ ਲਹਿਰਾਂ ਪਾਣੀ ਦੇ ਵਿੱਚ ਹੀ ਸਮੁੰਦਰ ਵਿੱਚ ਹੀ ਲੀਨ ਹੋ ਜਾਂਦੀਆਂ। ਇਸੇ ਤਰ੍ਹਾਂ ਜਿੰਨੇ ਜੀਵ ਰੂਪ ਲਹਿਰਾਂ ਤੇਰੇ ਵਿੱਚੋਂ ਪੈਦਾ ਹੋਏ ਹੈ, ਤੇਰੇ ਵਿੱਚ ਹੀ ਅਖੀਰ ਨੂੰ ਸਾਰਿਆਂ ਨੇ ਆ ਕੇ ਸਮਾਪਤ ਹੋ ਜਾਣਾ। ਦਸਮ ਪਿਤਾ ਜੀ ਨੇ ਬੜੇ ਸੁੰਦਰ ਬਚਨ ਕਹੇ ਹਨ, ਕਾਲ ਪੁਰਖ ਭਗਵਾਨ ਪਨੈਬੋ, ਤਾਂ ਮੈਂ ਜਗਤ ਲੀਨ ਸਭ ਹੋਵੈਬੋ। ਕਾਲ ਪੁਰਖ ਜੋ ਵਾਹਿਗੁਰੂ ਪਰਮੇਸ਼ਰ ਹੈ, ਉਸੇ ਵਿੱਚ ਹੀ ਸਾਰੇ ਜੀਵ ਅਖੀਰ ਤੇ ਜਾ ਕੇ ਲੀਨ ਹੋ ਜਾਂਦੇ ਹੈ। ਏਕ ਜੋਤ ਸਭ ਹੀ ਮੈਂ ਜਾਣੂ,
ਜੋ ਵਾਹਿਗੁਰੂ ਪਰਮੇਸ਼ਰ ਹੈ ਸਾਰਿਆਂ ਵਿੱਚ ਉਸੇ ਦੀ ਜੋਤ ਹੈ। ਕਾਲ ਪੁਰਖ ਭਗਵਾਨ ਪਨੈਬੋ ਤਾਂ ਮੈਂ ਜਗਤ ਲੀਨ ਸਭ ਹਵੈਬੋ, ਸਾਰਾ ਸੰਸਾਰ ਉਸੇ ਵਿੱਚ ਹੀ ਲੀਨ ਹੋ ਜਾਂਦਾ, ਅਭੇਦ ਹੋ ਜਾਂਦਾ, ਉਸੇ ਵਿੱਚ ਜਾ ਕੇ ਸਮਾਪਤ ਹੋ ਜਾਂਦਾ। ਇਸ ਕਰਕੇ ਸਾਰੇ ਜੀ ਤੇਰੇ ਵਿੱਚ ਹੈ, ਤੇਰੇ ਵਿੱਚ ਹੀ ਆ ਕੇ ਸਾਰੇ ਸਮਾ ਜਾਂਦੇ
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ।
ਮੇਰੇ ਪਿਆਰੇ ਵਾਹਿਗੁਰੂ ਸਾਰਿਆਂ ਨੂੰ ਤੇਰੇ ਤੇ ਹੀ ਆਸ ਹੈ, ਸਾਰਿਆਂ ਦੀ ਆਸ ਪੂਰੀ ਕਰਨ ਵਾਲਾ ਇੱਕ ਤੂੰ ਹੈ। ਦੁਨੀਆਂ ਵਿੱਚ ਸਾਧ ਸੰਗਤੀ ਵੱਡੇ ਵੱਡੇ ਦਾਨੀ ਹੋਏ ਪਰ ਸਾਰਿਆਂ ਦੀ ਆਸ ਕੋਈ ਇੱਕ ਦਾਨੀ ਪੂਰੀ ਨਹੀਂ ਕਰ ਸਕਿਆ। ਵਾਹਿਗੁਰੂ ਪਰਮੇਸ਼ਰ ਹੈ ਜੋ ਸਾਰਿਆਂ ਦੀ ਆਸ ਪੂਰੀ ਕਰਦਾ, ਹਰ ਇੱਕ ਦੀ ਵੱਖਰੀ ਵੱਖਰੀ ਆਸ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਰਿਆਂ ਦੀ ਆਸਾਂ ਪੂਰੀਆਂ ਕਰ ਰਹੇ ਹੈ। ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਕੋਈ ਦੁੱਧ ਮੰਗਦਾ ਉਹਨਾਂ ਨੂੰ ਦੁੱਧ ਮਿਲ ਜਾਂਦਾ, ਪੁੱਤਰਾਂ ਵਾਲਿਆਂ ਨੂੰ ਪੁੱਤਰ, ਕੋਈ ਨਿਰੋਗਤਾ ਮੰਗਦਾ ਨਿਰੋਗਤਾ ਦੇ ਦਿੰਦੇ ਹੈ, ਕੋਈ ਧਨ ਮੰਗਦਾ ਉਹਨਾਂ ਨੂੰ ਧਨ ਦੇਈ ਜਾਂਦੇ ਹੈ, ਕੋਈ ਕਹਿੰਦਾ ਮੈਨੂੰ ਰਾਜ ਗੱਦੀ ਮਿਲ ਜਾਏ ਮਹਾਰਾਜ, ਕਹਿੰਦੇ ਲੈ ਇਹ ਵੀ ਲੈ ਲੈ, ਉਹ ਵੀ ਬਖਸ਼ ਦਿੰਦੇ ਹੈ। ਜੋ ਵੀ ਕੋਈ ਮੰਗਦਾ, ਫਿਰ ਸਭ ਤੋਂ ਵੱਡੀ ਮੰਗ ਮੰਗਣ ਵਾਲੇ ਗੁਰਮੁਖ ਜਦੋਂ ਆਉਂਦੇ ਹੈ ਕਿ ਸੱਚੇ ਪਾਤਸ਼ਾਹ ਬਿਨਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਉਹਨਾਂ ਨੂੰ ਵੀ ਨਦਰ ਨਿਹਾਲ ਕਰ ਦਿੰਦੇ ਹੈ ਸਤਿਗੁਰੂ ਪਾਤਸ਼ਾਹ। ਕਿੱਡਾ ਵੱਡਾ ਮਹਾਨ ਦਰ ਹੈ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ। ਇਹ ਸ਼ਹਿਰ ਦੇ ਵਿੱਚ ਸਾਧ ਸੰਗਤ ਜੀ ਇੱਕ ਭਾਈ ਮਹਿੰਗਾ ਨਾਮ ਦੇ ਗੁਰਮੁਖ ਹੋਏ। ਪੁਰਾਤਨ ਸਮਿਆਂ ਦੀ ਇਹ ਬੜੀ ਸੁੰਦਰ ਘਟਨਾ ਹੈ। ਭਾਈ ਮਹਿੰਗਾ ਜੀ ਇਸੇ ਸ਼ਹਿਰ ਵਿੱਚੋਂ ਸੰਗਤਾਂ ਕੋਲੋਂ ਸਾਧ ਸੰਗਤ ਜੀ ਰੂੰ ਲੈ ਕੇ ਅਤੇ ਘਿਓ ਲੈ ਕੇ ਬੱਤੀਆਂ ਵੱਟ ਕੇ ਜੋਤਾਂ ਦਰਬਾਰ ਸਾਹਿਬ ਦੇ ਵਿੱਚ ਸ਼ਾਮ ਨੂੰ ਲਿਆ ਕੇ ਜਗਾਉਣੀਆਂ ਜਾਂ ਸੁਬਾਹ ਜਗਾਉਣੀਆਂ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਣਾ, ਤੇ ਜਿਹਨਾਂ ਜਿਹਨਾਂ ਸੰਗਤਾਂ ਨੇ ਬੱਤੀਆਂ ਲਈ ਰੂੰ ਦਿੱਤਾ ਹੋਣਾ, ਘਿਓ ਦਿੱਤਾ ਹੋਣਾ ਜੋਤ ਵਾਸਤੇ, ਉਹਨਾਂ ਦੀ ਅਰਦਾਸ ਕਰਾਉਣੀ, ਅੰਮ੍ਰਿਤ ਵੇਲੇ ਆ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰਿਆਂ ਦੀ ਅਰਦਾਸ ਕਰਾਉਣੀ ਅਰਦਾਸੀ ਸਿੰਘ ਕੋਲੋਂ। ਔਰ ਭਾਈ ਮਹਿੰਗਾ ਨੇ ਜਦੋਂ ਬਾਜ਼ਾਰ ਦੇ ਵਿੱਚ ਦੀ ਅੰਮ੍ਰਿਤ ਵੇਲੇ ਖੂਹ ਤੋਂ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਲੰਘਣਾ, ਤਾਂ ਸਾਧ ਸਿੰਘ ਜੀ ਇੱਥੇ ਇੱਕ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਇੱਕ ਬੜਾ ਵੱਡਾ ਸ਼ਾਹੂਕਾਰ ਸੀ, ਪਰ ਅੱਤ ਦਰਜੇ ਦਾ ਸੂਮ ਸੀ, ਕਦੇ ਦਾਨ ਨਹੀਂ ਉਹਨੇ ਸਾਰੀ ਜ਼ਿੰਦਗੀ ਵਿੱਚ ਕੀਤਾ। ਪਰ ਇੱਕ ਨਿਯਮ ਸੀ ਕਿ ਅੰਮ੍ਰਿਤ ਵੇਲੇ ਉਹ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਜ਼ਰੂਰ ਮੱਥਾ ਟੇਕਣ ਆਇਆ ਕਰਦਾ। ਜਦੋਂ ਭਾਈ ਮਹਿੰਗਾ ਜੀ ਨੇ ਡੋਲ ਖੜਕਾ ਕੇ ਇਸ਼ਨਾਨ ਕਰਕੇ ਦਰਬਾਰ ਸਾਹਿਬ ਨੂੰ ਤੁਰਨਾ, ਬਾਣੀ ਪੜ੍ਹਦੇ ਆਉਣਾ ਰਸਤੇ ਵਿੱਚ, ਤਾਂ ਸ਼ਾਹੂਕਾਰ ਨੂੰ ਪਤਾ ਲੱਗ ਜਾਣਾ ਕਿ ਅੰਮ੍ਰਿਤ ਵੇਲਾ ਹੋ ਗਿਆ, ਭਾਈ ਮਹਿੰਗਾ ਜੀ ਦਰਬਾਰ ਸਾਹਿਬ ਨੂੰ ਜਾ ਰਹੇ ਹੈ। ਉਸੇ ਵਕਤ ਉੱਠ ਕੇ ਸਾਰੇ ਪਰਿਵਾਰ ਨੂੰ ਉਠਾ ਦੇਣਾ, ਕਹਿਣਾ ਵੀ ਸਾਰੇ ਉੱਠੋ ਇਸ਼ਨਾਨ ਕਰੋ, ਅੰਮ੍ਰਿਤ ਵੇਲਾ ਹੋ ਗਿਆ। ਹੁਣ ਜਿਹੜਾ ਸ਼ਾਹੂਕਾਰ ਸੀ ਸਾਧ ਸਿੰਘ ਦੀ ਦੁਕਾਨਦਾਰ, ਉਹਦੀਆਂ ਨੂੰਹਾਂ ਬੜੀਆਂ ਦੁਖੀ ਕਿ ਸਾਨੂੰ ਸੁਬਹਾ ਸੁਬਹਾ ਠਾ ਦਿੰਦਾ ਤੇ ਫਿਰ ਕਹਿੰਦਾ ਇਸ਼ਨਾਨ ਕਰੋ, ਔਰ ਘਰ ਦੇ ਕੰਮਾਂ ਵਿੱਚ ਲਾ ਦਿੰਦਾ, ਆਪ ਦਰਬਾਰ ਸਾਹਿਬ ਤੁਰ ਜਾਂਦਾ। ਇਹ ਸਵੇਰੇ ਉੱਠਣ ਦਾ ਜਿੰਨਾ ਵੀ ਜੱਬ ਹੈ ਨਾ, ਇਹ ਝੰਡਟ ਭਾਈ ਮਹਿੰਗੇ ਕਰਕੇ ਪਿਆ ਹੋਇਆ। ਇੱਕ ਨੂੰਹ ਬੜੀ ਮਨ ਚੱਲੀ ਸੀ ਸਾਧ ਸਿੰਘ ਦੀ ਉਹ ਸ਼ਾਹੂਕਾਰ ਦੀ, ਉਹ ਬੜੀ ਕ੍ਰੋਧਿਤ ਹੋਈ, ਤਾਂ ਉਹਨੂੰ ਜਦੋਂ ਭਾਈ ਮਹਿੰਗਾ ਦੂਰੋਂ ਬਾਣੀ ਪੜ੍ਹਦਾ ਆਇਆ, ਸ਼ਾਹੂਕਾਰ ਨੇ ਸਾਰਾ ਪਰਿਵਾਰ ਠਾਇਆ, ਤਾਂ ਨੂੰਹ ਉੱਠ ਕੇ ਫਟਾਫਟ ਪਰੋਲਾ ਫੇਰ ਕੇ ਹੱਥ ਵਿੱਚ ਸਾਧ ਸਿੰਘ ਦੀ ਉਹ ਮਿੱਟੀ ਦੇ ਗਾਰੇ ਨਾਲ ਭਿੱਜਿਆ ਪਰੋਲਾ ਲੈ ਕੇ ਆਈ ਤੇ ਚਲਾ ਕੇ ਭਾਈ ਮਹਿੰਗੇ ਦੇ ਮੂੰਹ ਤੇ ਮਾਰਿਆ ਗੁੱਸੇ ਵਿੱਚ ਆ ਕੇ ਕਿ ਤੂੰ ਸਾਨੂੰ ਦੁਖੀ ਕੀਤਾ ਪਿਆ, ਜੇ ਤੂੰ ਨਾ ਆਵੇਂ ਤਾਂ ਅਸੀਂ ਦੋ ਘੰਟੇ ਘੰਟਾ ਹੋਰ ਆਰਾਮ ਕਰ ਲਿਆ ਕਰੀਏ। ਸਿੱਖ ਦੀ ਕਰਨੀ ਵੇਖੋ ਸੰਗਤ ਦੀ, ਧਨ ਸਨ ਐਸੇ ਗੁਰਮੁਖ ਗੁਰਸਿੱਖ, ਭਾਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ। ਇੱਕ ਗੁਰਮੁਖ ਕਿਵੇਂ ਮਨਮੁਖ ਦੀ ਜ਼ਿੰਦਗੀ ਨੂੰ ਬਦਲ ਦਿੰਦਾ, ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ। ਭਾਈ ਮਹਿੰਗੇ ਨੇ ਕੋਈ ਅਪਸ਼ਬਦ ਨਹੀਂ ਬੋਲਿਆ, ਬਾਣੀ ਉਸੇ ਤਰ੍ਹਾਂ ਪੜ੍ਹੀ ਜਾਂਦੇ ਹੈ। ਉਹ ਪਰੋਲਾ ਆਪਣੇ ਪਰਨੇ ਨਾਲ ਬੰਨ ਲਿਆ। ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਹਾਜ਼ਰੀ ਭਰ ਕੇ ਜਦੋਂ ਘਰੇ ਗਏ ਵਾਪਸ, ਉਹ ਪਰੋਲਾ ਜਿਹੜਾ ਮਿੱਟੀ ਦੇ ਨਾਲ ਪੁਰਾਣੇ ਸਮੇਂ ਚੁੱਲ੍ਹਿਆਂ ਦੇ ਉੱਤੇ ਪੋਚਾ ਮਾਈਆਂ ਦਇਆ ਕਰਦੀਆਂ ਸਨ, ਪਰੋਲਾ ਫੇਰਿਆ ਕਰਦੀਆਂ ਸਨ, ਉਹ ਪਰੋਲਾ ਧੋ ਕੇ ਸੰਗਤ ਦੀ ਐਨ ਚੰਗੀ ਤਰ੍ਹਾਂ ਸੁਕਾਇਆ। ਸੁਕਾ ਕੇ ਇੱਕ ਇੱਕ ਤੰਦ ਵਿੱਚੋਂ ਕੱਢ ਕੇ ਉਹਦੀਆਂ ਬੱਤੀਆਂ ਵੱਟੀਆਂ, ਬੱਤੀਆਂ ਵੱਟ ਕੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਲੈ ਕੇ ਆਇਆ ਔਰ ਅਰਦਾਸ ਕਰਾਈ, ਸੱਚੇ ਪਾਤਸ਼ਾਹ ਫਲਾਨੇ ਸ਼ਾਹੂਕਾਰ ਵੱਲੋਂ ਇਹ ਬੱਤੀਆਂ ਅੱਜ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਈਆਂ, ਇਹ ਸੇਵਾ ਪ੍ਰਵਾਨ ਕਰੋ ਜੋਤਾਂ ਦੇ ਵਿੱਚ। ਸੇਵਾ ਉਹਨੇ ਭੇਜਣਾ ਕੀਤੀ ਹੈ। ਹੁਣ ਸ਼ਾਹੂਕਾਰ ਨੇ ਅਰਦਾਸ ਸੁਣੀ, ਅੱਤ ਦਰਜੇ ਦਾ ਸੂਮ ਹੈ, ਕਦੇ ਦਾਨ ਵੀ ਨਹੀਂ ਕੀਤਾ ਸਾਰੀ ਜ਼ਿੰਦਗੀ। ਹੁਣ ਸੂਮ ਬੰਦਾ ਇੱਕ ਕੌਡੀ ਵੀ ਨਹੀਂ ਦਿਆ ਕਰਦਾ ਸਾਧ ਸੰਗਤ ਜੀ, ਘਰੇ ਜਾ ਕੇ ਪੁੱਛਦਾ ਕਿ ਰੂਹ ਕਿਹਨੇ ਦਿੱਤੀ ਹੈ ਘਰ ਵਿੱਚੋਂ, ਮੈਂ ਤਾਂ ਕਦੇ ਸਾਰੀ ਜ਼ਿੰਦਗੀ ਦਾਨ ਨਹੀਂ ਕੀਤਾ, ਇੰਨਾ ਵੱਡਾ ਨੁਕਸਾਨ। ਹੁਣ ਸਾਰੇ ਚੁੱਪ ਕਰ ਗਏ, ਕਹਿਣ ਲੱਗਾ ਕੋਈ ਨਾ ਕੋਈ ਗੱਲ ਤਾਂ ਹੋਈ ਹੈ। ਆਖਿਰਕਾਰ ਗੱਲ ਕਰਦਿਆਂ ਕਰਦਿਆਂ ਗੱਲ ਸਾਰੀ ਜਿਹੜੀ ਉਹ ਖੁੱਲ੍ਹ ਗਈ ਕਿ ਫਲਾਨੀ ਨੂੰਹ ਨੇ ਗਾਰੇ ਵਿੱਚ ਭਿੱਜਿਆ ਹੋਇਆ ਪਰੋਲਾ, ਮਿੱਟੀ ਦੇ ਨਾਲ ਭਿੱਜਿਆ ਪਰੋਲਾ ਭਾਈ ਮਹਿੰਗੇ ਦੇ ਮੂੰਹ ਤੇ ਮਾਰਿਆ, ਔਰ ਭਾਈ ਮਹਿੰਗੇ ਨੇ ਉਹ ਪਰੋਲਾ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਇੱਕ ਧਾਗਾ ਕੱਢ ਕੇ ਉਸ ਦੀ ਬੱਤੀ ਵੱਟੀ ਔਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਦੀ ਅਰਦਾਸ ਕਰਾਈ। ਸ਼ਾਹੂਕਾਰ ਤੋਂ ਰਿਹਾ ਨਾ ਗਿਆ, ਭਾਈ ਮਹਿੰਗੇ ਦੇ ਘਰੇ ਗਿਆ, ਜਾ ਕੇ ਚਰਨ ਫੜ ਲਏ, ਪਸ਼ਚਾਤਾਪ ਨਾਲ ਅਥਰੂਆਂ ਨਾਲ ਭਾਈ ਮਹਿੰਗੇ ਦੇ ਚਰਨ ਧੋ ਦਿੱਤੇ। ਕਹਿਣ ਲੱਗਾ ਭਾਈ ਸਾਹਿਬ, ਮੇਰੇ ਪਰਿਵਾਰ ਤੋਂ ਬੜੀ ਵੱਡੀ ਖਨਾਮੀ ਹੋਈ ਹੈ, ਮੈਨੂੰ ਕਿਰਪਾ ਕਰਕੇ ਬਖਸ਼ ਦਿਓ, ਮੈਂ ਬਖਸ਼ਣ ਯੋਗ ਨਹੀਂ। ਇੱਕ ਨਾਮ ਜਪਣ ਵਾਲਾ ਗੁਰਮੁਖ ਹਰਿਮੰਦਰ ਸਾਹਿਬ ਜਾ ਰਿਹਾ ਤੇ ਉਹਦਾ ਕਿੱਡਾ ਵੱਡਾ ਅਪਮਾਨ ਕੀਤਾ ਗਿਆ, ਪਰ ਤੂੰ ਅਪਮਾਨ ਨਹੀਂ ਆਪਣਾ ਸਮਝਿਆ, ਉਲਟਾ ਤੂੰ ਉਹਨੂੰ ਸੇਵਾ ਦੇ ਵਿੱਚ, ਮੇਰੀ ਇਸ ਅਵਗਿਆ ਨੂੰ ਤੂੰ ਸੇਵਾ ਦੇ ਵਿੱਚ ਬਦਲ ਦਿੱਤਾ, ਮੈਂ ਤੇਰਾ ਦੇਣ ਨਹੀਂ ਦੇ ਸਕਦਾ। ਸ਼ਾਹੂਕਾਰ ਭਾਈ ਮਹਿੰਗੇ ਦੀ ਕਰਨੀ ਤੋਂ ਐਸਾ ਪ੍ਰਭਾਵਿਤ ਹੋਇਆ ਸਾਧ ਸੰਗਤ ਜੀ, ਜਿੰਨਾ ਧਨ ਉਹਨੇ ਸਾਰੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਿਆ ਕੇ ਭੇਟਾ ਕਰ ਦਿੱਤਾ ਕਿ ਸੱਚੇ ਪਾਤਸ਼ਾਹ ਤੇਰਾ ਐਡਾ ਵੱਡਾ ਮਹਾਨ ਦਰ ਹੈ ਜਿੱਥੋਂ ਸਾਰੇ ਦਾਤਾਂ ਪ੍ਰਾਪਤ ਕਰਦੇ ਹੈ, ਮੇਰੇ ਤੇ ਵੀ ਕਿਰਪਾ ਕਰ, ਮੇਰਾ ਵੀ ਜੀਵਨ ਸਫਲ ਕਰ ਦੇ। ਸਾਧ ਸੰਗਤ ਜੀ, ਐਸੇ ਐਸੇ ਮਹਾਨ ਗੁਰੂ ਕੇ ਸਿੱਖ ਹੋਏ ਜਿਨ੍ਹਾਂ ਨੇ ਵੱਡੇ ਵੱਡੇ ਗੁਨਾਹਗਾਰ ਪਾਪੀਆਂ ਦੇ ਜੀਵਨ ਵੀ ਬਦਲ ਦਿੱਤੇ, ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ, ਬਖਸ਼ਿਸ਼ਾਂ ਨਾਲ, ਸੇਵਾ ਕਰ ਕਰਕੇ। ਚਾਚਾ ਫੱਗੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ, ਕਾਰ ਭੇਟਾ ਮੰਗਣ ਗਏ, ਮਾਈ ਨੇ ਗੁੱਸੇ ਵਿੱਚ ਆ ਕੇ ਝਾੜੂ ਨਾਲ ਸਾਰਾ ਘਰ ਸਾਫ਼ ਕਰ ਰਹੀ ਸੀ, ਜਿੰਨਾ ਕੂੜਾ ਕਰਕਟ ਭਾਈ ਚਾਚੇ ਫੱਗੂ ਦੀ ਝੋਲੀ ਵਿੱਚ ਪਾਤਾ। ਚਾਚਾ ਫੱਗੋ ਸਸਰਾਮ ਸ਼ਹਿਰ ਦੇ ਰਹਿਣ ਵਾਲੇ, ਪਟਨਾ ਸਾਹਿਬ ਦੇ ਨਾਲ ਹੀ ਹੈ ਸੰਗਤ ਜੀ ਸਸਰਾਮ ਸ਼ਹਿਰ, ਤਾਂ ਘਰ ਵਿੱਚ ਕੂੜਾ ਲਿਆਂਦਾ, ਕੂੜਾ ਛਾਣ ਕੇ ਕੇਵਲ ਇੱਕ ਬੇਰ ਦੀ ਗਿਟਕ ਨਿਕਲੀ ਹੈ, ਉਹਨੂੰ ਧੋ ਕੇ ਧਰਤੀ ਤਿਆਰ ਕਰਕੇ ਉਸ ਵਿੱਚ ਬੀਜ ਦਿੱਤਾ। ਕਹਿਣ ਲੱਗਾ ਗੁਰੂ ਕੀ ਕਾਰ ਭੇਟਾ ਵਿੱਚ ਕੋਈ ਨਾ ਕੋਈ ਵਸਤੂ ਤਾਂ ਆਈ ਹੈ। ਨੌਵੇਂ ਪਾਤਸ਼ਾਹ ਵਾਸਤੇ ਨਵਾਂ ਘਰ ਬਣਾਇਆ, ਉੱਚਾ ਦਰਵਾਜ਼ਾ ਰੱਖਿਆ ਕਿ ਸੱਚੇ ਪਾਤਸ਼ਾਹ ਘੋੜੇ ਤੇ ਅਸਵਾਰ ਹੋਏ ਹੋਏ ਸਿੱਧੇ ਹੋਣ, ਮੇਰੇ ਇਸ ਘਰ ਵਿੱਚ ਚਰਨ ਪਾਉਣ। ਜਦੋਂ ਨੌਵੇਂ ਪਾਤਸ਼ਾਹ ਮਹਾਰਾਜ ਗਏ, ਰੋਜ਼ਾਨਾ ਪਲੰਗ ਤੇ ਨਵਾਂ ਬਿਸਤਰਾ ਵਿਛਾ ਕੇ ਦੇਖ ਕਰਕੇ ਅਰਦਾਸ ਕਰਦਾ, ਪੁਸ਼ਪ ਰੱਖਦਾ ਕਿ ਸੱਚੇ ਪਾਤਸ਼ਾਹ ਇੱਥੇ ਆ ਕੇ ਚਰਨ ਪਾਉਂਗੇ, ਐਸੀ ਬੇਵਲਤਾ ਨਾਲ ਅਰਦਾਸਾਂ ਕਰਦਾ। ਮਹਾਰਾਜ ਗਏ, ਚਰਨ ਪਾਏ, ਜਦੋਂ ਪਟਨਾ ਸਾਹਿਬ ਨੂੰ ਅਸਾਮ ਨੂੰ ਜਾ ਰਹੇ ਸਨ, ਮਹਾਰਾਜ ਕਹਿੰਦੇ ਭਾਈ ਚਾਚਾ ਫੱਗੋ ਲਿਆ ਭੇਟਾ, ਸਾਰੀ ਸਾਰੀ ਭੇਟਾ ਦੇ ਦਿੱਤੀ। ਮਹਾਰਾਜ ਕਹਿੰਦੇ ਅਜੇ ਕੋਈ ਭੇਟਾ ਲਿਆਉਣ ਵਾਲੀ ਰਹਿ ਗਈ ਹੈ, ਅਮਾਨਤ ਵਿੱਚ ਖਿਆਨਤ ਨਾ ਕਰ। ਕਹਿਣ ਲੱਗਾ ਸੱਚੇ ਪਾਤਸ਼ਾਹ ਜੋ ਕੁਛ ਸੀ ਸਾਰਾ ਕੁਝ ਲਿਆ ਤਾ, ਮੈਂ ਤਾਂ ਇੱਕ ਪੈਸਾ ਵੀ ਗੁਰੂ ਘਰ ਦਾ ਪੂਜਾ ਦਾ ਧਾਨ ਸਮਝ ਕੇ ਵਿਹੋ ਸਮਝ ਕੇ ਕਦੇ ਆਪਣੇ ਪਰਿਵਾਰ ਵਿੱਚ ਵੀ ਨਹੀਂ ਵਰਤਿਆ, ਸੇਵਾ ਲਈ ਸਾਂਭ ਕੇ ਰੱਖਿਆ। ਮਹਾਰਾਜ ਕਹਿੰਦੇ ਭੁੱਲ ਗਿਆ, ਸਾਡਾ ਦਸਵੰਧ ਹੈ ਇੱਕ ਉਹ ਲੈ ਕੇ ਆ। ਜਦੋਂ ਚੇਤਾ ਕਰਾਇਆ ਬਾਰ ਬਾਰ ਕਹਿਣ ਲੱਗੇ ਮਿੱਠੇ ਬੇਰ, ਬੇਰੀ ਦੇ ਉਸ ਦੇ ਜਦੋਂ ਬੇਰੀ ਵੱਡੀ ਹੋਈ ਬੇਰ ਤਿਆਰ ਹੋਏ, ਸਾਧ ਸੰਗਤ ਜੀ ਮਿੱਠੇ ਬੇਰਾਂ ਨੂੰ ਛਾਵੇਂ ਸੁਕਾ ਕੇ ਰੱਖਿਆ ਹੋਇਆ ਸੀ ਕਿ ਮਾਤਾ ਨੇ ਇੱਕ ਗਿੜਕ ਪਾਈ ਸੀ, ਕੂੜੇ ਕਰਕਟ ਦੇ ਨਾਲ ਹੀ ਗਿੜਕ ਆਈ ਸੀ। ਇਹ ਬੇਰ ਵੀ ਸਤਿਗੁਰੂ ਦਾ ਦਸਵੰਧ ਹੈ, ਮਹਾਰਾਜ ਦੇ ਚਰਨਾਂ ਚ ਭੇਟਾ ਕਰਨੇ ਹੈ। ਉਹ ਲਿਆ ਕੇ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਕੀਤੇ, ਮਹਾਰਾਜ ਜੀ ਨੇ ਉਦੋਂ ਬਚਨ ਕਹੇ, ਧੰਨ ਸਿੱਖ ਧੰਨ ਸਿੱਖੀ, ਕਿ ਸਿੱਖਾ ਤੂੰ ਧੰਨ ਹੈ, ਕੂੜੇ ਕਰਕਟ ਦੇ ਵਿੱਚੋਂ ਵੀ ਤੂੰ ਗੁਰੂ ਕੀ ਭੇਟਾ ਸਮਝ ਕੇ ਬੇਰ ਬੀਜਿਆ, ਔਰ ਬੇਰੀ ਵੱਡੀ ਹੋਣ ਤੋਂ ਬਾਅਦ ਬੇਰਾਂ ਨੂੰ ਪਕਾ ਕੇ ਗੁਰੂ ਕਾ ਦਸਵੰਧ ਸਮਝ ਕੇ ਗੁਰੂ ਕੀ ਭੇਟਾ ਕਰਨ ਵਾਸਤੇ ਸਾਰਾ ਸੰਭਾਲ ਕੇ ਰੱਖਿਆ। ਐਸੇ ਐਸੇ ਸਿੱਖ ਕਰਨੀ ਵਾਲੇ ਗੁਰਮੁਖ ਹੋਏ ਗੁਰੂ ਘਰ ਵਿੱਚ। ਇਸ ਕਰਕੇ ਸਾਧ ਸੰਗਤ ਦੀ ਧੰਨ ਗੁਰੂ ਰਾਮਦਾਸ ਜੀ ਦਾ ਦਰ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਹੇ ਮੇਰੇ ਪਿਆਰੇ ਸਤਿਗੁਰੂ, ਸਾਰਿਆਂ ਨੂੰ ਤੇਰੇ ਦਰ ਤੇ ਹੀ ਆਸ ਹੈ, ਸਾਰਿਆਂ ਦੀ ਆਸਾਂ ਤੂੰ ਪੂਰੀਆਂ ਕਰਦਾ, ਮਨਮੁਖਾਂ ਨੂੰ ਵੀ ਤੂੰ ਗੁਰਮੁਖ ਬਣਾ ਦਿੰਦਾ। ਜਿਹੜੇ ਮਨਮੁਖਤਾਈ ਤੋਂ ਦੁਖੀ ਹੈ ਕਿ ਮਹਾਰਾਜ ਮੰਦਾ ਸੁਭਾਅ ਨਹੀਂ ਹਟਦਾ, ਜੇ ਉਹ ਮਹਾਰਾਜ ਦੇ ਚਰਨਾਂ ਚ ਆ ਕੇ ਹਾਜ਼ਰ ਹੁੰਦੇ ਆ, ਉਹਨਾਂ ਨੂੰ ਵੀ ਮਹਾਰਾਜ ਗੁਰਮੁਖਾਂ ਵਾਲਾ ਸੁਭਾਅ, ਗੁਰਮੁਖਾਂ ਵਾਲਾ ਜੀਵਨ ਬਖਸ਼ ਦਿੰਦੇ ਆ। ਇਸ ਕਰਕੇ ਸਾਰੀਆਂ ਆਸਾਂ ਇੱਕ ਵਾਹਿਗੁਰੂ ਹੀ ਪੂਰੀਆਂ ਕਰਦਾ ਹੈ।
ਰੱਬ ਤੁਜਾ ਧਿਆਵਾ ਮੇਰੇ ਸਾਹ,
ਮੇਰੇ ਪਾਤਸ਼ਾਹ ਸਾਰੇ ਤੈਨੂੰ ਧਿਆਉਂਦੇ ਆ, ਯਾਦ ਕਰਦੇ ਆ, ਤੇਰਾ ਹੀ ਸਿਮਰਨ ਕਰਦੇ ਆ।
ਉਹ ਭਾਵੈ ਤੇ ਰੱਖ ਤੂੰ ਮੇਰੇ ਪਿਆਰੇ
ਪਿਆਰੇ। ਹੁਣ ਬ੍ਰਹਮ ਗਿਆਨੀ ਦੀ ਅਵਸਥਾ ਹੈ, ਗੁਰਮੁਖ ਦੀ ਅਵਸਥਾ, ਗੁਰਸਿੱਖ ਦੀ ਅਵਸਥਾ ਹੈ, ਜਿਵੇਂ ਤੈਨੂੰ ਭਾਉਂਦਾ ਚੰਗਾ ਲੱਗਦਾ ਉਵੇਂ ਤੂੰ ਰੱਖ। ਸਾਡੀ ਮਨ ਦੀ ਮਰਜ਼ੀ ਕੋਈ ਨਹੀਂ ਹੈ, ਤੇਰੇ ਦਰਸ਼ਨ ਕਰਕੇ ਸਾਨੂੰ ਇਹ ਦਾਤ ਪ੍ਰਾਪਤ ਹੋ ਗਈ ਕਿ ਅਸੀਂ ਤੇਰੀ ਰਜਾ ਵਿੱਚ ਸ਼ਾਕਰ ਹੈ, ਪ੍ਰਸੰਨ ਹੈ ਕਿ ਜਿਵੇਂ ਤੈਨੂੰ ਭਾਉਂਦਾ ਉਵੇਂ ਤੂੰ ਆਪਣੀ ਰਜਾ ਵਿੱਚ ਜਿੱਥੇ ਰੱਖਣਾ ਰੱਖ ਲੈ। ਇਹ ਕਿਰਪਾ ਉਹਨਾਂ ਉੱਤੇ ਮਹਾਰਾਜ ਕਰ ਦਿੰਦੇ ਆ ਜਿਨ੍ਹਾਂ ਨੂੰ ਦਰਸ਼ਨਾਂ ਦਾ ਝਲਕਾਰਾ ਮਿਲ ਜਾਂਦਾ ਹੈ।
ਸੱਚ ਨਾਨਕ ਕੇ ਪਾਤਸ਼ਾਹ,
ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਫਰਮਾਨ ਕਰਦੇ, ਸੰਸਾਰ ਦੇ ਅਸਲੀ ਸੱਚੇ ਪਾਤਸ਼ਾਹ ਤੁਸੀਂ ਹੋ। ਪਾਤਸ਼ਾਹ ਕਿਵੇਂ ਹੋ? ਲੋਕ ਪ੍ਰਲੋਕ ਦੇ ਵਿੱਚ ਆਪਣੇ ਸੇਵਕਾਂ ਦੀ ਪੱਤ ਢੱਕਣ ਵਾਲੇ ਹੋ। ਸਤ ਸੰਗਤ ਜੀ, ਭਾਈ ਸੀਹਾ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਚ ਬੇਨਤੀ ਕਰਨ ਲੱਗਾ, ਮਹਾਰਾਜ ਪੁੱਤਰੀ ਦਾ ਸਾਕ ਡਾਢਿਆਂ ਦੇ ਘਰ ਵਿੱਚ ਕਰ ਦਿੱਤਾ, ਮੈਂ ਪੁੱਤਰੀ ਦਾ ਵਿਆਹ ਰੱਖਿਆ, ਮੇਰੀ ਪੱਤ ਢੱਕਿਓ। ਮਹਾਰਾਜ ਕਹਿੰਦੇ ਭਾਈ ਸੀਹਾ, ਕੜਾਹ ਪ੍ਰਸ਼ਾਦ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਅਰਦਾਸ ਕਰੀ, ਸੱਚੇ ਪਾਤਸ਼ਾਹ ਤੇਰੀ ਪੱਤ ਢੱਕਣਗੇ। ਮਹਾਰਾਜ ਨੇ ਪੱਤ ਢੱਕੀ, ਇਹ ਲੋਕ ਪ੍ਰਲੋਕ ਦੇ ਵਿੱਚ ਆਪਣੇ ਭਗਤਾਂ ਦੀ ਪੱਤ ਢੱਕਣ ਵਾਲੇ ਸੱਚੇ ਪਾਤਸ਼ਾਹ ਇੱਕੋ ਇੱਕ ਧੰਨ ਗੁਰੂ ਨਾਨਕ ਸਾਹਿਬ ਹਨ। ਧੰਨ ਗੁਰੂ ਨਾਨਕ ਸਾਹਿਬ ਦਾ ਚੌਥਾ ਸਰੂਪ ਸ੍ਰੀ ਗੁਰੂ ਰਾਮਦਾਸ ਜੀ ਹਨ। ਸ੍ਰੀ ਗੁਰੂ ਰਾਮਦਾਸ ਜੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ, ਜਿਹੜੇ ਲੋਕ ਪ੍ਰਲੋਕ ਵਿੱਚ ਸਾਡੀ ਪੱਤ ਢੱਕਣ ਵਾਲੇ ਹੈ। ਸੋ ਐਸੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਭਾਈ ਹਮੇਸ਼ਾ ਅਰਦਾਸ ਕਰੀਏ ਕਿ ਸਾਡੀ ਵੀ ਮਹਾਰਾਜ ਲੋਕ ਪ੍ਰਲੋਕ ਦੇ ਵਿੱਚ ਪੱਤ ਢੱਕੋ, ਆਪਣੇ ਚਰਨਾਂ ਦਾ ਆਸਰਾ ਬਖਸ਼ੋ। ਗੁਰਸੰਗਤ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਸੱਚੇ ਪਾਤਸ਼ਾਹ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਧੈ ਧਿਆਵੈ ਮੇਰੇ ਸਾਹ, ਜੋ ਭਾਵੈ ਜੋ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।